श्री अर्जुन सुन बाक बखाने, चार प्रकार के प्रकारण के सिख जाने।
वाहिगुरु जी का खालसा, वाहिगुरु जी की फतेह। परम सत्कार योग सतगुरु साहब जी साजी नवाजी गुरु खालसा सत संगत जी, मन बिरतियां नूं एकागर करिए। अकाल पुरख अंतरजामी पतत पावन कृपा निधान दीना बंधु भगत वत्सल, मारिया सिक्का जगत विच नानक निर्मल पंथ चलाया। सारे मतां मतांतरां नालों उत्तम और श्रेष्ठ अत्यंत ही सुखैन भौ भगती दा मार्ग गुरमुख पंथ अतीतम, ऐसा खालसा जी पंथ प्रगट कीता गुरु नानक देव साहब जी ने। इस गुरसिखी पंथ दे अंदर ਆਪਾਂ ਭਾਵਨਾ ਧਾਰ ਕੇ ਸਤਿਸੰਗ ਦੀ ਹਾਜ਼ਰੀਆਂ ਭਰ ਰਹੇ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਗੁਰੂ ਕੇ ਦਰਬਾਰ ਵਿੱਚ ਬੈਠੇ। ਪਿੱਛੇ ਪ੍ਰਸੰਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਹਨ, ਸੰਗਤਾਂ ਨੂੰ ਨਿਹਾਲ ਕਰ ਰਹੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸਾਕਸ਼ਾਤ ਹਨ, ਕੋਈ ਫਰਕ ਨਹੀਂ। ਆਪ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਰਗੁਣ ਦੀ ਭਗਤੀ ਕਰੀਏ ਨਿਰਗੁਣ ਦੀ ਕਰੀਏ। ਸਤਿਗੁਰੂ ਜੀ ਕਹਿੰਦੇ ਭਾਈ ਇਹ ਥੋੜਾ ਜਿਹੜਾ ਪ੍ਰਸ਼ਨ ਹੈ ਇਹ ਕਰਨੇ ਯੋਗ ਨਹੀਂ। ਉਹ ਵਾਹਿਗੁਰੂ ਜਿਹੜਾ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਆਪ ਹੀ ਸਰਗੁਣ ਸਰੂਪ, ਆਪਨ ਕੀਆ ਆਪੇ ਹੀ ਫਿਰ ਜਾਪ। ਆਪ ਹੀ ਸੰਸਾਰ ਨੂੰ ਕੀਤਾ ਸਰਗੁਣ ਸਰੂਪ ਹੋ ਕਰਕੇ, ਨਿਰੰਕਾਰ ਨੇ ਆਪ ਹੀ ਇਹਨੂੰ ਜਾਣਦਾ ਹੈ, ਇਹਦੀ ਪਰਣਾ ਪਰੋਸਣਾ ਸਭ ਸ੍ਰਿਸ਼ਟੀ ਦੀ। ਉਹੀ ਜਿਹੜਾ ਨਿਰੰਕਾਰ ਸਰਗੁਣ ਸਰੂਪ ਧਾਰਨ ਵਾਲਾ ਹੈ, ਉਹੀ ਸੁਨ ਸਮਾਧੀ ਆਪ, ਆਪ ਹੀ ਨਿਰਗੁਣ ਸਰੂਪ ਵਿੱਚ ਸਥਿਤ ਹੋ ਕੇ ਫੁਰ ਸਮਾਧੀ ਵਿੱਚ ਸਥਿਤ ਹੈ। ਕੋਈ ਫਰਕ ਨਹੀਂ, ਭਿੰਨ ਭੇਤ ਨਹੀਂ। ਸ਼ਬਦ ਗੁਰਬਾਣੀ ਦੇ ਅੰਦਰ ਨਿਰਗੁਣ ਦੇ ਨਾਵਾਂ ਦਾ ਕੋਈ ਅੰਤ ਨਹੀਂ, ਸਰਗੁਣ ਦੇ ਨਾਵਾਂ ਦਾ ਕੋਈ ਅੰਤ ਨਹੀਂ। ਸਰਗੁਣ ਦੇ ਜਿਹੜੇ ਨਾਮ ਨੇ ਸਤਸੰਗਤ ਜੀ, ਉਹ ਸ਼ਕਤੀ ਵਿਅਕਤੀ ਗੁਣ ਕਿਰਿਆ ਆਦਿ ਕਰਕੇ ਪੈਂਦੇ ਹੈ। ਕਿਸੇ ਦਾ ਰੰਗ ਸਤਸੰਗਤ ਜੀ ਕਾਲਾ ਹੋਇਆ, ਆਪਾਂ ਨਾਂ ਸਿਆਮ ਸੁੰਦਰ ਰੱਖ ਲਿਆ, ਭਗਵਾਨ ਨੂੰ ਸਿਆਮ ਸੁੰਦਰ ਕਹਿੰਦੇ। ਇਸੇ ਤਰ੍ਹਾਂ ਸੰਬੰਧ ਕਰਕੇ ਵੀ ਦੁਨੀਆਂ ਸੀਤਾ ਰਾਮ ਸੀਤਾ ਰਾਮ ਸੀ ਰਾਧੇ ਰਵਣ ਰਾਧੇ ਰਵਣ, ਰਾਧਕਾ ਨਾਲ ਸੰਬੰਧ ਕਰਕੇ ਨੰਦ ਕੋ ਨੰਦਨ ਨੰਦ ਕੋ ਨੰਦਨ, ਨੰਦ ਦਾ ਪੁੱਤਰ ਸੀ ਕ੍ਰਿਸ਼ਨ, ਉਹਦਾ ਨਾਂ ਨੰਦ ਕੋ ਨੰਦਨ ਪਾਤਾ। ਕਿਰਿਆ ਕਰਕੇ ਸਤਸੰਗਤ ਜੀ, ਦਮੋਦਰ ਦਮੋਦਰ, ਪੇਟ ਨੂੰ ਰਸੇ ਨਾਲ ਬੁਲਾਇਆ ਸੀ, ਦਮੋਦਰ ਨਾਮ ਪੈ ਗਿਆ। ਇਹ ਸਾਰੇ ਨਾਮ ਗੁਰਬਾਣੀ ਵਿੱਚ ਹਨ। ਮੁਰਦੈਤ ਨੂੰ ਮਾਰਨੇ ਕਰਕੇ ਮੁਰਾਰੀ ਪੈ ਗਿਆ ਹੈ। ਐਸੇ ਨਾਮ ਪਰਮੇਸ਼ੁਰ ਦੇ ਬੇਅੰਤ ਨੇ, ਪਤਤ ਪਾਵਨ ਕਿਉਂ ਨਾਉਂ ਪਿਆ, ਪਾਪੀਆਂ ਨੂੰ ਪਵਿੱਤਰ ਕਰਦਾ ਹੈ। ਭਗਤ ਵਤਸਲ ਨਾਉਂ ਕਿਉਂ ਪਿਆ, ਭਗਤਾਂ ਦੀ ਰੱਖਿਆ ਕਰਦਾ ਹੈ। ਰੱਖਿਆ ਕਰੇਗਾ, ਪਾਪੀਆਂ ਨੂੰ ਪਵਿੱਤਰ ਕਰੇਗਾ ਤਾਂ ਸਰਗੁਣ ਸਰੂਪ ਧਾਰ ਕੇ ਹੀ ਕਰੇਗਾ, ਨਿਰਾਕਾਰ ਤੋਂ ਨਹੀਂ ਕਰਦਾ। ਨਿਰਗੁਣ ਸਰੂਪ ਹੁਣ ਵੀ ਘਟਾਂ ਘਟਾਂ ਚ ਵਸ ਰਿਹਾ ਹੈ, ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਲੇਕਿਨ ਸਾਰਿਆਂ ਦੇ ਹਿਰਦਿਆਂ ਚ ਨਿਰਾਕਾਰ ਹੈ, ਜਰੇ ਜਰੇ ਸਮਾਇਆ ਹੋਇਆ ਹੈ। ਉਹ ਕਿਸੇ ਦਾ ਦੁੱਖ ਨਹੀਂ ਨਿਵਰਤ ਕਰਦਾ, ਸਾਰੇ ਲੋਕ ਚੀਕਾਂ ਮਾਰਦੇ, ਲੇਕਿਨ ਜਦੋਂ ਦਇਆ ਆਵੇਗੀ ਉਹਦੇ ਅੰਦਰ, ਉਹਦੇ ਚ ਗੁਣ ਭਰ ਗਿਆ, ਫਿਰ ਉਹ ਨਿਰਗੁਣ ਨਾ ਰਿਹਾ। ਵਾਹਿਗੁਰੂ ਸਰਗੁਣ ਸਰੂਪ ਇੰਨਾ ਦਿਆਲੂ ਹੈ, ਭਗਤ ਜਿਨ੍ਹਾਂ ਕੇ ਸਾਸ ਨਿਹਾਰ ਹੈ, ਭਗਤਾਂ ਦੇ ਸਵਾਸਾਂ ਵੱਲ ਦੇਖਦਾ ਰਹਿੰਦਾ, ਮੇਰੇ ਪਿਆਰਿਆਂ ਨੂੰ ਕੋਈ ਸਾਹ ਔਖਾ ਤਾਂ ਨਹੀਂ ਆਉਂਦਾ, ਇੰਨਾ ਪਿਆਰ। ਨਾਮਦੇਵ ਹਰ ਜੀਓ ਬਸੈ ਸੰਗ, ਨਾਮਦੇਵ ਭਗਤ ਸੀ, ਮਾੜੀ ਜੀ ਜੇ ਦੁੱਖ ਹੁੰਦਾ ਨਾ ਜਿਹਦੇ 'ਚ ਘਿਆੜਾ ਮਾਰਦਾ, ਗੱਲ ਨਹੀਂ ਕੋਈ ਬਾਤ ਨਹੀਂ। ਰਾਤ ਕੱਟਣੀ ਸੀ, ਪੰਡਰਪੁਰ ਆਪਣੇ ਜਨਮ ਭੂਮੀ ਤੋਂ ਪੰਜਾਬ ਨੂੰ ਆ ਰਿਹਾ ਸੀ, ਔਂਡਾ ਸ਼ਹਿਰ ਦਾ ਨਵਾਂ ਦੱਖਣ ਦੇ ਵਿੱਚ ਹਜ਼ੂਰ ਸਾਹਿਬ ਦੇ ਏਰੀਏ ਵਿੱਚ ਨਾਗਨਾਥ ਮੰਦਰ ਸੀ। ਕਹਿੰਦਾ ਵੀ ਚਲੋ ਰਾਤ ਕੱਟੀਏ, ਧਾਰਮਿਕ ਸਥਾਨ ਹੀ ਆਸਰਾ ਬਣਦੇ ਨੇ ਮੁਸਾਫਰਾਂ ਦਾ ਆਸਰਾ ਰਾਤ ਕੱਟਣ ਲਈ। ਆਰਤੀ ਹੋ ਰਹੀ ਸੀ, ਸਤ ਸੰਗਤ ਜੀ ਮਸਤੀ ਦੇ ਨਾਲ ਜੁੱਤੀਆਂ ਲਾ ਕੇ ਦੋਨੋਂ ਪੈਰ ਜੁੱਤੀ ਦੇ ਖੜਕਾਉਣ ਲੱਗ ਗਏ ਖੜਤਾਲਾਂ ਦੇ ਤੋਂ, ਕਿਉਂ ਭਾਉ ਭਗਤੀ ਦੀ ਜਿਹੜੀ ਸਤ ਸੰਗਤ ਜੀ ਮਰਜ਼ਾਦਾ ਔਰ ਮਸਤੀ ਉਹ ਵੱਖਰੀ ਹੋਈ ਹੈ। ਭਾਵੇਂ ਮਰਜ਼ਾਦਾ ਨਾਲ ਪਾਂਡੇ ਵੀ ਆਰਤੀ ਕਰਦੇ ਸੀ, ਜਦੋਂ ਜੁੱਤੀ ਖੜਕਾਉਂਦਾ ਦੇਖਿਆ ਪਿਛਲੇ ਪਾਸੇ ਕਹਿੰਦੇ ਉਹ ਸੂਦਰ ਕਿੱਧਰੋਂ ਆ ਗਿਆ ਨਿਰਾਦਰ ਕਰਦਾ ਆਰਤੀ ਦਾ, ਸੂਦ ਸੂਦ ਕਰ ਮਾਰੋ ਠਾਇਓ ਕਹਾਂ ਕਰੋ ਬਾਪ ਬੀਠਲਾ, ਹਾਕਾਂ ਮਾਰੀਆਂ ਬਾਪੂ ਬੀਠਲ ਕੀ ਕਰਾਂ ਸੂਦਰ ਸੂਦਰ ਕਰਕੇ ਮੈਨੂੰ ਇਹ ਪੰਡੀਆ ਮੋਕੋ ਧੇੜ ਕਹਿ ਤੈ ਤੇਰੀ ਪੈਜ ਪਛਾਉਂਦੀ ਹੋਏ ਲਾ। ਬਹੁਤ ਕੁਛ ਕਿਹਾ ਸਤ ਸੰਗਤ ਜੀ, ਆਕਾਸ਼ਬਾਣੀ ਵੀ ਹੋ ਗਈ। ਭਗਵਾਨ ਨੇ ਕਿਹਾ ਨਾਮਦੇਵ ਕਿਉਂ ਤੂੰ ਐਵੇਂ ਤੰਗ ਕਰਦਾ ਰਹਿਣਾ ਹਰ ਵੇਲੇ, ਜਿਵੇਂ ਮਾਂ ਬੱਚੇ ਨੂੰ ਕਹਿੰਦੀ ਹੈ ਤੂੰ ਤੰਗ ਹੀ ਕਰਦਾ ਰਹਿਣਾ, ਦੱਸ ਤੂੰ ਕੀ ਲੈਣਾ। ਕਹਿੰਦਾ ਮੈਨੂੰ ਇਹ ਤੰਗ ਕਰਦੇ ਆ, ਮੈਨੂੰ ਦੁਖੀ ਕਰਦੇ ਆ। ਕਹਿੰਦੇ ਤੈਨੂੰ ਮੁਕਤੀ ਤਾਂ ਦੇ ਦੇਣੀ ਆ, ਤੇਰੇ ਵਰਗਾ ਆਨੰਦ ਤਾਂ ਇਹਨਾਂ ਨੂੰ ਕਦੇ ਵੀ ਨਹੀਂ ਆਇਆ ਮੰਦਰ ਦੇ ਪਾਂਡਿਆਂ ਨੂੰ। ਜਿਹਨੂੰ ਭਗਤੀ ਵਿੱਚ ਤੈਨੂੰ ਰਸ ਆ ਰਿਹਾ ਇਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਆਉਣਾ ਹੈ, ਤੂੰ ਕਿਉਂ ਮਹਿਸੂਸ ਕਰਦਾ ਕਿ ਮੇਰੀ ਰੱਖਿਆ ਕਰੇ। ਕਹਿੰਦਾ ਇਹਨਾਂ ਨੂੰ ਕੀ ਪਤਾ ਲੱਗਣਾ ਵੀ ਨਾਮਦੇਵ ਮੁਕਤ ਹੋ ਗਿਆ, ਮੈਨੂੰ ਤਾਂ ਹੁਣੇ ਹੀ ਰੱਖਿਆ ਕਰ ਮੇਰੀ। ਫੇਰ ਦੀਆ ਦੇਹਰਾ ਨਾਮੇ ਕੋ ਬਣੀਆਂ ਕੋ ਪਿਛਵਾਰ ਲਾ, ਜਿਹਦੇ ਸਤਸੰਗ ਜੀ ਮੋਢਾ ਡਾਹ ਦਿੱਤਾ ਮੰਦਰ ਫੇਰ ਕੇ ਰੱਖ ਦਿੱਤਾ ਕਿ ਨਹੀਂ, ਰਗੜਾਂ ਮੋਢਿਆਂ ਤੇ ਵੱਜ ਗਈਆਂ। ਭਾਵ ਕੀ ਸਰਗੁਣ ਸਰੂਪ ਧਾਰ ਕੇ ਸਤਸੰਗ ਜੀ ਭਗਤ ਦੀ ਆ ਕੇ ਰੱਖਿਆ ਕੀਤੀ। ਸੋ ਉਹੀ ਸਤਸੰਗ ਜੀ ਜਦੋਂ ਆਪਾਂ ਗੁਰੂ ਘਰ ਦੇ ਅੰਦਰ ਸਿੱਖਿਆ ਲੈਂਦੇ ਹਾਂ, ਸਤਿਗੁਰੂ ਜੀ ਪਹਿਲਾਂ ਹੀ ਕਹਿੰਦੇ ਨੇ ਭਾਈ ਭਾਣਾ ਮੰਨਿਓ, ਜਦੋਂ ਦੁੱਖ ਆਊਗਾ ਨਾ ਭਾਣਾ ਮੰਨਿਓ। ਭਗਤਾਂ ਨੇ ਭਾਣਾ ਨਹੀਂ ਮੰਨਿਆ, ਭਾਵ ਵਾਹਿਗੁਰੂ ਨੂੰ ਅਕਾਲ ਪੁਰਖ ਅੰਤਰਜਾਮੀ ਨੂੰ ਨਿਰਾਕਾਰ ਆਪਣੇ ਸਰੂਪ ਤੋਂ ਸਰਗੁਣ ਸਰੂਪ ਧਾਰ ਕੇ ਰੱਖਿਆ ਕਰਨੀ ਪੈਂਦੀ ਹੈ ਭਗਤਾਂ ਦੀ। ਸਰੂਪ ਬਦਲਣਾ ਪਿਆ ਕਿ ਨਹੀਂ, ਜਦੋਂ ਆਪਾਂ ਭਾਵੇਂ ਸੁਤੇ ਸਿੱਧ ਆਪਾਂ ਬੈਠੇ ਹਾਂ, ਜਦ ਕਿਸੇ ਆਪਣੇ ਪਿਆਰੇ ਨੇ ਆਪਣੀ ਰੱਖਿਆ ਵਾਸਤੇ ਕੋਈ ਦੁਖੀ ਹੈ ਆਪਾਂ ਨੂੰ ਹਾਕ ਮਾਰਤੀ, ਆਪਾਂ ਜਦੇ ਖੂੰਜੇ ਭਾਲਦੇ ਫਿਰਦੇ ਵੀ ਰਫਲ ਕਿੱਥੇ ਰੱਖੀ ਹੈ, ਆਹ ਕੀ ਕਿੱਥੇ ਰੱਖਿਆ, ਦੇਖਦੇ ਵੀ ਨਹੀਂ। ਬਦਲ ਗਿਆ ਨਾ ਰੂਪ ਆਪਣਾ ਵੀ, ਆਪਣੀ ਸ਼ਾਂਤੀ 'ਚ ਖਲਲ ਪੈ ਗਿਆ। ਇਸੇ ਤਰ੍ਹਾਂ ਖਾਲਸਾ ਜੀ ਜੋ ਨਿਰਾਕਾਰ ਹੈ ਇੱਕ ਰਾਤ ਸਮਾ ਰਿਹਾ ਹੈ, ਉਹਦੇ ਵਿੱਚ ਸਤਸੰਗ ਜੀ ਉਹ ਸਮਾਉਂਦੇ ਨੇ ਨਿਰਗੁਣ ਵਿੱਚ ਜਿਹੜੇ ਭਾਣਾ ਮੰਨਦੇ ਨੇ। ਸੋ ਭਾਣਾ ਮੰਨਣਾ ਚਾਹੀਏ, ਇੱਕ ਰਸ ਸਿਮਰ ਭਜਨ ਕਰਨਾ ਚਾਹੀਏ, ਨਾ ਕਿਤੇ ਮਨ ਨੂੰ ਬਹੁਤੀ ਖੁਸ਼ੀ ਦੇ ਧੱਕੇ ਚਾੜੋ, ਨਾ ਇਸ ਨੂੰ ਬਹੁਤੇ ਅਫਸੋਸ ਦੇ ਧੱਕੇ ਚਾੜੋ। ਗਮ ਤਾਂ ਕਰੋਗੇ ਜੇ ਔਗਣ ਕਰੋਗੇ, ਖੁਸ਼ੀ ਤਾਂ ਮਨਾਵੋਗੇ ਜੇ ਬਹੁਤਾ ਸਤਸੰਗ ਜੀ ਲਾਭ ਖੱਟੋਗੇ। ਆਏ ਹਰਖ ਨਾ ਗਏ ਸੋਗ, ਗੁਰਮੁਖ ਦਾ ਸੁਭਾਅ ਹੈ ਆਇਆ ਤੇ ਖੁਸ਼ੀ ਨਹੀਂ ਮਨਾਉਣੀ, ਗਿਆ ਤੇ ਸਤਸੰਗ ਜੀ ਸੋਗ ਨਹੀਂ, ਇੱਕ ਰਸ ਬਿਰਤੀ ਰੱਖਣੀ। ਸੋ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਨਰਗੁਣ ਸਰਗੁਣ ਵਿੱਚ ਨਾ ਫਸੋ, ਉਹਦੇ ਖੇਡ ਨੇ ਵਾਹਿਗੁਰੂ ਦੇ, ਆਪ ਹੀ ਨਿਰਾਕਾਰ ਰੂਪ ਹੈ, ਆਪ ਹੀ ਸਰਗੁਣ ਸਰੂਪ ਧਾਰ ਕੇ ਅਸੇਠੀ ਰਚ ਦਿੱਤੀ, ਉਹਦੀ ਇੱਛਾ ਹੈ, ਉਹਦੀ ਖੇਡ ਨੇ। ਤੁਸੀਂ ਇਸ ਤਰ੍ਹਾਂ ਦੀਆਂ ਵਿਚਾਰਾਂ ਕਿਉਂ ਕਰਦੇ ਹੋ, ਸਰਗੁਣ ਨੂੰ ਧਿਆਈਏ ਕਿ ਨਿਰਗੁਣ ਨੂੰ ਧਿਆਈਏ। ਤੁਸੀਂ ਪਰਮੇਸ਼ਵਰ ਦਾ ਨਾਮ ਜਪੋ। ਰਾਜਾ ਭਾਵੇਂ ਸਭਾ 'ਚ ਬੈਠਾ ਭਾਵੇਂ ਆਪਦੇ ਮਹਿਲਾਂ 'ਚ ਬੈਠਾ, ਜਦ ਉਹਨੂੰ ਪਤਾ ਲੱਗ ਜਾਂਦਾ ਨਾ ਵੀ ਬਾਹਰ ਕੋਈ ਦੁਖੀ ਹੈ, ਜਦੇ ਹੀ ਹੁਕਮ ਦੇਣ ਦਾ ਕਰੋ ਰੱਖਿਆ ਇਸ ਲਈ। ਵਾਹਿਗੁਰੂ ਚਾਹੇ ਨਿਰਗੁਣ ਹੈ ਭਾਵੇਂ ਸਰਗੁਣ ਹੈ, ਜਦੋਂ ਤੁਸੀਂ ਸਤਸੰਗ ਜੀ ਸੰਗਤ 'ਚ ਬੈਠ ਕਰਕੇ ਉਹਦਾ ਚਿੰਤਨ ਕਰੋਗੇ, ਪਰਮੇਸ਼ਵਰ ਤਾਂ ਕਿਸੇ ਸਭ ਦੀਆਂ ਦਿਲਾਂ ਦੀਆਂ ਜਾਣਦਾ, ਉਹ ਭਾਈ ਆਪਣੀ ਰੱਖਿਆ ਕਰੇਗਾ ਲੋਕ ਪ੍ਰਲੋਕ ਦੇ ਅੰਦਰ, ਆਪਣੇ ਬਣਾ ਲਵੇਗਾ, ਆਪਣੇ 'ਚ ਅਭੇਦ ਕਰ ਲਵੇਗਾ, ਮੇਲ ਲਵੇਗਾ। ਇਸ ਕਰਕੇ ਇਹ ਤਾਂ ਤੁਸੀਂ ਸੋਚੋ ਹੀ ਨਾ ਕਿ ਨਿਰਗੁਣ ਦੀ ਭਗਤੀ ਕਰੀਏ ਜਾਂ ਸਰਗੁਣ ਦੀ, ਇਸੇ ਝਗੜੇ ਵਿੱਚ ਫਸ ਕੇ ਆਪਣੇ ਲੋਕ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ। ਕੋਈ ਕਹਿੰਦਾ ਤੇਰੀਆਂ ਫੋਟੋਆਂ ਭੰਨ ਦੂੰ ਮੈਂ, ਕੋਈ ਕਹਿੰਦਾ ਨਿਰਾਕਾਰ ਨਿਰਾਕਾਰ ਤੱਕ ਬਿਰਤੀ ਸਰਗੁਣ ਤੇ ਨਹੀਂ ਠਹਿਰਦੀ, ਗੱਲਾਂ ਉਤਲੀਆਂ ਕਰਦਾ ਖਾਲਸਾ ਜੀ ਨਿਰਗੁਣ ਦੀਆਂ। ਸੋ ਸਤਸੰਗਤ ਜੀ ਇਸ ਕਰਕੇ ਐਸੇ ਵਾਦ ਵਿਵਾਦ ਚ ਪੈਣ ਦੀ ਲੋੜ ਨਹੀਂ। ਸਰਗੁਣ ਸਰੂਪ ਨੂੰ ਵੀ ਸਦਾ ਹੀ ਨਮਸਕਾਰ ਹੈ। ਜੈਸਾ ਸਰੂਪ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰੰਪਰਾ ਤੋਂ ਗੁਰਸਿੱਖਾਂ ਨੇ ਕਥਾ ਦੁਆਰਾ ਪੜ੍ਹਿਆ ਸੁਣਿਆ ਕਿਹਾ ਜਿਹਾ ਸਰੂਪ ਸੀ। ਧਨਖ ਧਾਰੀ, ਬਾਜਾਂ ਨੂੰ ਰੱਖਣਾ, ਘੋੜਿਆਂ ਤੇ ਸਵਾਰ ਹੋਣਾ ਦਲ ਵਡਾਰ ਵਰਗੇ ਘੋੜਿਆਂ ਦੇ ਉੱਤੇ, ਔਰ ਕਲਗੀਆਂ ਸਜਾਉਣੀਆਂ, ਇਹਨੂੰ ਕਹਿੰਦੇ ਅਨੁਮਾਨ ਪ੍ਰਮਾਣ। ਇਹੋ ਜਿਹਾ ਸਰੂਪ ਸਤਸੰਗਤ ਜੀ ਹੋਵੇ ਉਹ ਵੀ ਨਮਸਕਾਰ ਕਰਨੇ ਯੋਗ ਹੈ। ਜੋ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦਾ ਹੈ ਉਹ ਵੀ ਭਾਈ ਚਿੰਤਨ ਕਰਦਿਆਂ ਉਹ ਨੇਚਾ ਕਰਨਾ, ਹੇ ਵਾਹਿਗੁਰੂ ਤੂੰ ਨਿਰਾਕਾਰ ਰੂਪ ਚ ਇਸ ਤਰ੍ਹਾਂ ਦਾ ਹੈ। ਕਦੇ ਵੀ ਮਨ ਵਿੱਚ ਸਤਸੰਗਤ ਜੀ ਦੁਆਇਸ਼ ਨਹੀਂ ਭਗਤੀ ਕਰਦਿਆਂ ਲਿਆਉਣੀ, ਦੁਆਇਸ਼ ਆ ਗਈ ਤਾਂ ਸਤਸੰਗਤ ਜੀ ਆਪਦਾ ਹੀ ਮਨ ਸ਼ਾਂਤ ਨਹੀਂ ਹੈ। ਆਪ ਜੀ ਨਾਮ ਰਸ ਲੈਣ ਵਾਸਤੇ ਸਿੱਖਿਆ ਦੇ ਰਹੇ ਹਨ। ਜਿਵੇਂ ਅੱਗੇ ਖਾਲਸਾ ਜੀ ਕਥਾ ਆ ਰਹੀ ਆ, ਬਿਰਤੀਆਂ ਨੂੰ ਇਕਾਗਰ ਕਰੋ, ਭਾਈ ਮੂਲਾ ਭਾਈ ਸੂਜਾ ਇਤਾਦਿਕ ਸਤਸੰਗਤ ਜੀ, ਚੰਦੂ ਹੈ, ਰਮਦਾਸ ਹੈ, ਬਾਲਾ ਸਾਈਂ ਦਾਸ, ਇਹ 6 ਜਣੇ ਪ੍ਰੇਮੀ ਮਿਲ ਕੇ ਆਏ ਨੇ ਗੁਰੂ ਸਾਹਿਬ ਦੇ ਪਾਸ, ਆ ਕੇ ਮੱਥਾ ਟੇਕਿਆ ਮਹਾਰਾਜ ਕੋਲੇ, ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸ ਦਿਓ ਕਿ ਸਾਰੇ ਲੋਕ ਹੀ ਸਦਾ ਪਾਪ ਨਹੀਂ ਕਰਦੇ, ਸਦਾ ਪੁੰਨ ਨਹੀਂ ਕਰਦੇ, ਪੁੰਨ ਵੀ ਕਰਦੇ ਆ ਪਾਪ ਵੀ ਕਰਦੇ ਹੈ। ਹੁਣ ਫਲ ਤੁਸੀਂ ਦੱਸਦੇ ਹੋ, ਸਭ ਨੂੰ ਹੀ ਪਤਾ ਵੀ ਪਾਪ ਦਾ ਫਲ ਕੀ ਆ, ਦੁੱਖ ਭੋਗਣਾ ਪੈਂਦਾ, ਪੁੰਨ ਦਾ ਫਲ ਕੀ ਆ, ਸੁੱਖ ਮਿਲਦਾ ਹੈ। ਮਹਾਰਾਜ ਜੇ ਪਾਪ ਕੀਤੇ ਹੋਣ ਤਾਂ ਪੁੰਨ ਕਰ ਦਈਏ ਥੋੜੇ ਘਣੇ, ਓਨੇ ਪਾਪ ਸਾਡੇ ਕੱਟੇ ਜਾਣਗੇ ਉਹਦੇ ਬਦਲੇ, ਬਈ ਸਾਡਾ ਦੁੱਖ ਘੱਟ ਜੂਗਾ ਜਿੰਨਾ ਕੁ ਪੁੰਨਾਂ ਦੇ ਬਰਾਬਰ। ਪਾਪ ਦੇਖ ਲਏ, ਜੇ ਪਾਪ ਵੱਧ ਗਏ ਤਾਂ ਥੋੜਾ ਜਿਹਾ ਦੁੱਖ ਭਰ ਲਿਆ, ਦੂਜੇ ਕੱਟੇ ਗਏ, ਐਂ ਕੱਟੇ ਜਾਂਦੇ ਆ ਜੀ, ਕਿ ਪੂਰੇ ਹੀ ਭੋਗਣੇ ਪੈਂਦੇ ਆ। ਜੇ ਪੁੰਨ ਜ਼ਿਆਦਾ ਕੀਤੇ ਆ, ਪਾਪ ਥੋੜੇ ਕੀਤੇ ਹੋਏ ਆ, ਥੋੜਾ ਜਿਹਾ ਸੁੱਖ ਘੱਟ ਗਿਆ, ਪਾਪਾਂ ਦਾ ਫਲ ਨਿਮਟ ਗਿਆ, ਸੁਖੀ ਭੋਗਦਾ ਫਿਰ ਉਹ ਬੰਦਾ, ਐਂ ਮਾਰਾ ਕੱਟੇ ਵੀ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਕਿਹਦੇ ਬਾਰੇ ਪੁੱਛਦੇ ਹੋ? ਸਿੱਖ ਸਾਡੇ 4 ਤਰ੍ਹਾਂ ਦੇ ਨੇ। ਜਿਹੜੇ 4 ਤਰ੍ਹਾਂ ਦੇ ਸਿੱਖ ਨੇ ਸੰਸਾਰ ਅੰਦਰ ਜੀਵ, ਉਹਨਾਂ ਦੇ ਕਿਸੇ ਦੇ ਤਾਂ ਕੱਟੇ ਜਾਂਦੇ ਆ, ਕਿਸੇ ਦੇ ਪੂਰੇ ਭੋਗਣੇ ਪੈਂਦੇ ਆ, ਸਾਰਿਆਂ ਦੇ ਵੱਖਰੇ ਵੱਖਰੇ ਨਿਯਮ ਨੇ। ਕਹਿੰਦੇ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸ ਦਿਓ। ਸੋ ਖਾਲਸਾ ਜੀ, ਜਿਸ ਪ੍ਰਕਾਰ ਆਪ ਜੀ ਇਹ ਪ੍ਰਸ਼ਨ ਸੁਣ ਕੇ ਨਿਰਣਾ ਕਰਕੇ ਸਿੱਖਾਂ ਦੀ ਤਸੱਲੀ ਕਰਾ ਰਹੇ ਨੇ, ਨਾਲੇ ਸਿਮਨ ਭਜਨ ਵਿੱਚ ਜੋੜਨਗੇ, ਇਹਨਾਂ ਦਾ ਭਲਾ ਕਰਨਗੇ, ਉਹ ਆਪ ਕਥਾ ਸੁਣੋ।
ਸ੍ਰੀ ਅਰਜਨ ਸੁਣ ਬਾਕ ਬਖਾਨੇ,
ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਬਚਨ ਕਹੇ,
4 ਪ੍ਰਕਾਰਨ ਕੇ ਸਿੱਖ ਜਾਣੇ।
ਕਹਿੰਦੇ ਭਾਈ ਸਾਡੇ ਸਿੱਖ 4 ਤਰ੍ਹਾਂ ਦੇ ਹਨ।
ਇੱਕ ਸਹਿ ਕਾਮ ਕਰਮ ਕੇ ਕਰਤਾ,
ਇੱਕ ਤਾਂ ਸਕਾਮੀ ਨੇ, ਸਹਿਤ ਕਾਮਨਾ ਦੇ ਕੰਮ ਕਰਦੇ ਆ, ਕਹਿੰਦੇ ਵੀ ਮੈਂ ਆਹ ਕੁਛ ਕਰੂੰਗਾ ਸੇਵਾ ਜਾ ਕੇ, ਮੇਰਾ ਆਹ ਕੰਮ ਪੂਰਾ ਹੋ ਜਾਵੇ, ਪਹਿਲਾਂ ਕਾਮਨਾ ਰੱਖਦੇ ਨੇ।
ਬੇਨਿਸਕਾਮ ਕਰਮ ਕੋ ਧਰਤਾ,
ਇੱਕ ਭਾਈ ਨਿਸਕਾਮ ਕਰਮ ਨੂੰ ਧਾਰਨ ਵਾਲੇ ਨੇ, ਕਾਮਨਾ ਕੋਈ ਨਹੀਂ, ਹੇ ਵਾਹਿਗੁਰੂ ਮਾਨਸ ਦੇਹੀ ਦੇ ਦਿੱਤੀ, ਬੜੀ ਕਿਰਪਾ ਕੀਤੀ, ਇਹਦੇ ਨਾਲ ਮਹਾਰਾਜ ਅਸੀਂ ਸ਼ੁਭ ਕਰਮ ਕਰੀਏ, ਇਹ ਸਾਡੇ 'ਤੇ ਕਿਰਪਾ ਕਰ ਦਿਓ। ਐਂ ਭਾਵਨਾ ਧਾਰ ਕੇ ਰੱਜ ਕੇ ਸੇਵਾ ਕਰਨੀ, ਜ਼ੋਰ ਲਾ ਕੇ ਤਨ ਮਨ ਧਨ ਕਰਕੇ, ਪਰ ਮੰਗਣਾ ਕੁਛ ਨਹੀਂ, ਇਹ ਸਮਝ ਲੈਣਾ ਵੀ ਸ਼ੁਕਰ ਹੈ ਮਹਾਰਾਜ ਨੇ ਮੇਰੇ ਕੋਲੋਂ ਇਹ ਸੇਵਾ ਕਰਵਾ ਦੀ, ਮੈਂ ਸਫਲਾ ਹੋ ਜਾਊਂਗਾ। ਉਹ ਨਿਸਕਾਮੀ ਹਨ।
ਕਰ ਉਪਾਸ਼ਨਾ ਤ੍ਰਿਤੀ ਪਛਾਨੋ,
ਤੀਜੇ ਸਿੱਖ ਉਹ ਨੇ ਜਿਹੜੇ ਉਪਾਸ਼ਨਾ ਭਗਤੀ ਕਰਦੇ ਨੇ। ਇੱਕ ਤਾਂ ਨਾ ਕਰਮ ਕਰਦੇ, ਕਰਮ ਨੂੰ ਸੇਵਾ ਦਾ ਸਮਝਣਾ, ਇੱਕ ਤਾਂ ਸੇਵਾ ਉਹ ਕਰਦੇ ਹੈ ਸਹਿਤ ਕਾਮਨਾ ਦੇ। ਕਈ ਮਾਈਆਂ ਕਾਮਨਾ ਧਰਦੀਆਂ, ਮਹਾਰਾਜ ਭਾਂਡੇ ਮਾਂਜੂ ਲੰਗਰ ਦੇ, ਮੇਰੇ ਪੋਤਾ ਹੋ ਜੇ, ਮੇਰੇ ਆਹ ਕੁਛ ਹੋ ਜੇ, ਬਹੁਤ ਕੁਛ ਉਹ ਕਾਮਨਾ, ਭਾਵ ਕਾਮਨਾ ਮੂਹਰੇ ਰੱਖ ਕੇ ਕਿ ਆਹ ਮੇਰੀ ਇੱਛਾ ਪੂਰੀ ਹੋਵੇ, ਮੈਂ ਸੇਵਾ ਕਰਾਂ, ਉਹ ਹੈ ਸਕਾਮ। ਇੱਕ ਹੈ ਸਤਸੰਗ ਜੀ ਬਿਨਾਂ ਕਾਮਨਾ ਤੋਂ ਹੀ ਸੇਵਾ ਕਰਨੀ, ਤੀਜੇ ਹਨ ਉਪਾਸ਼ਕ ਉਪਾਸ਼ਨਾ, ਜਿਹੜੇ ਭਾਈ ਨਾਮ ਦੇ ਆਸਰੇ ਬਿਰਤੀ ਨੂੰ ਕਾਰਗਰ ਕਰਦੇ ਆ, ਕੀਰਤਨ ਸੁਣਨ ਬੈਠਣ, ਕਥਾ ਸੁਣਨ ਬੈਠਣ, ਪਾਠ ਹੋ ਰਹੇ ਨੇ, ਉੱਥੇ ਬੈਠ ਕੇ ਸਤਸੰਗ ਜੀ ਬਾਣੀ ਸੁਣਨੀ ਪਿਆਰ ਦੇ ਨਾਲ, ਸਹਿਜੇ ਸਹਿਜੇ ਮਨ ਨੂੰ ਰੋਕਣਾ, ਜਾਣ ਨਾ ਦੇਣਾ, ਨੀਂਦ ਨਾ ਆਉਣ ਦੇਣੀ, ਉੱਠ ਕੇ ਖੜ ਜਾਣਾ, ਅੱਖਾਂ 'ਤੇ ਛਿੱਟੇ ਮਾਰ ਲੈਣੇ, ਜੇ ਕੋਈ ਕੋਲੇ ਬੁਲਾਵੇ ਉਹਨੂੰ ਕਹਿਣਾ ਭਾਈ ਫਿਰ ਗੱਲ ਕਰ ਲਾਂਗੇ, ਮੈਨੂੰ ਬੈਠ ਕੇ ਸੁਣ ਲੈਣ ਦੇ। ਸਾਵਧਾਨ ਹੋ ਕੇ ਸਤਸੰਗ ਜੀ ਨੇ ਬਾਣੀ ਸੁਣਨੀ ਹੈ। ਸੁਣ ਪੜ੍ਹ ਵੀ ਅਨਪੜ੍ਹ ਵੀ ਸਕਦਾ, ਪੜ੍ਹਿਆ ਹੋਇਆ ਵੀ ਸਕਦਾ। ਇਸੇ ਕਰਕੇ ਸੁਣਨ ਵਾਲੇ ਦੀ ਪਦਵੀ ਵੱਡੀ ਮੰਨੀ ਹੈ। ਉਹਨੇ ਭਾਈ ਨਿਸਕਾਮ ਤੇ ਸਕਾਮ ਸਿੱਖਾਂ ਨਾਲੋਂ ਤੀਜੇ ਨੰਬਰ ਤੇ ਉਪਾਸ਼ਕ ਹਨ।
ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ,
ਚੌਥੇ ਨੇ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਗਿਆਨ ਹੋ ਚੁੱਕਿਆ ਹੈ। ਸਰੀਰ ਹਲੇ ਬਣਿਆ ਹੋਇਆ, ਹਲੇ ਅੰਤ ਦਾ ਸਮਾਂ ਨਹੀਂ ਆਇਆ। ਉਹਨਾਂ ਚਿਰ ਉਹ ਕੀ ਕਰਦੇ ਨੇ? ਉਹਨਾਂ ਚਿਰ ਵੀ ਸਤਸੰਗ ਜੀ ਉਹ ਵਿਹਲੇ ਨਹੀਂ ਬੈਠਦੇ, ਉਹ ਪਰਉਪਕਾਰ ਦਾ ਕੰਮ ਕਰਦੇ। ਜਦੋਂ ਕੋਈ ਆਪਾਂ ਕਿਰਤ ਕਰਾਂਗੇ, ਪਾਪ ਨਾਲ ਜ਼ਰੂਰ ਹੋਊਗਾ। ਜੇ ਜ਼ਿਮੀਂਦਾਰ ਹਲ ਵਾਹੁੰਦਾ ਹੈ ਕਿ ਮੈਂ ਖੇਤੀ ਕਰਕੇ ਪੁੰਨ ਦਾਨ ਕਰੂੰਗਾ, ਉੱਥੇ ਹਲ ਵਾਹੁੰਦਾ ਜੀਵ ਵੀ ਬਥੇਰੇ ਮਰਦੇ ਨੇ, ਪਾਪ ਵੀ ਨਾਲ ਹੀ ਹਨ। ਉਹ ਜਿਹੜਾ ਬ੍ਰਹਮ ਗਿਆਨੀ ਆ ਸਤਸੰਗ ਜੀ, ਉਹ ਹੰਗਧਾਨੀ ਧਾਰਦਾ ਵੀ ਮੈਂ ਪਾਪ ਕੀਤਾ, ਮੈਂ ਪੁੰਨ ਕੀਤਾ। ਜਿੰਨਾ ਚਿਰ ਉਹਦਾ ਸਰੀਰ ਰਹਿੰਦਾ ਬ੍ਰਹਮ ਗਿਆਨ ਹੋਣ ਤੋਂ ਬਾਅਦ, ਉਹ ਭੁੱਜੇ ਦਾਣੇ ਵਾਂਗੂ ਹੈ। ਭੁੱਜਿਆ ਹੋਇਆ ਦਾਣਾ ਕੱਚੇ ਦਾਣੇ ਦਾ ਇੱਕ ਹੀ ਫਰਕ ਹੈ ਵੀ ਉਹ ਹਰਾ ਨਹੀਂ ਹੁੰਦਾ, ਹੈ ਤਾਂ ਦਾਣਾ, ਉਹ ਵੀ ਦਾਣਾ। ਉਹਦੇ ਬ੍ਰਹਮ ਗਿਆਨੀ ਦੇ ਕਰਮ ਕੀਤੇ ਹੋਏ ਗਾਹਾਂ ਫਲ ਨਹੀਂ ਦਿੰਦੇ, ਕਿਉਂ ਨੇ ਹਉਮੈ ਨਾਲ ਨਹੀਂ ਕਰੇ। ਉਹਦੇ ਜਿਹੜੇ ਸਤਸੰਗ ਜੀ ਪਾਪ ਨੇ, ਉਹ ਤਾਂ ਉਹਦੀ ਨਿੰਦਿਆ ਕਰਨ ਵਾਲੇ ਲੈ ਜਾਂਦੇ ਨੇ ਹਿੱਸਾ, ਜੇ ਅਚਨਚੇਤ ਉਹਨਾਂ ਤੋਂ ਕਿਤੇ ਪਾਪ ਹੋ ਜੇ। ਉਹਦੇ ਜਿਹੜੇ ਪੁੰਨ ਕੀਤੇ ਨੇ, ਪਰਉਪਕਾਰ ਕੀਤਾ ਬ੍ਰਹਮ ਗਿਆਨੀ ਨੇ, ਉਹਦੀ ਸੇਵਾ ਕਰਨ ਵਾਲੇ ਲੈ ਜਾਂਦੇ ਨੇ, ਉਹ ਫਿਰ ਮੁਕਤ ਦਾ ਮੁਕਤ। ਨੰਬਰਵਾਰ ਸਤਸੰਗ ਜੀ ਆਪ ਜੀ ਦੱਸ ਰਹੇ ਹਨ ਕਿ ਚਾਰ ਪ੍ਰਕਾਰ ਦੇ ਨਿਸਕਾਮੀ, ਸਕਾਮੀ, ਉਪਾਸ਼ਕ ਤੇ ਬ੍ਰਹਮ ਗਿਆਨੀ। ਇਹ ਗੁਰਸਿੱਖੋ, ਸਾਡੇ ਘਰ ਚਾਰ ਤਰ੍ਹਾਂ ਦੇ ਸਿੱਖ ਨੇ। ਕਿੰਨਾ ਬਾਰੇ ਪੁੱਛਦੇ ਹੋ ਵੀ ਪਾਪ ਪੁੰਨ ਪੂਰੇ ਭੋਗਣੇ ਪੈਂਦੇ, ਕੱਟੇ ਜਾਂਦੇ ਆ ਪੁੰਨਾ ਬਦਲੇ ਪਾਪ?
ਤੁਮ ਚਾਰਨ ਮੈਂ ਬੂਜੋ ਕੌਣ,
ਤੁਸੀਂ ਦੱਸੋ ਚੌਹਾਂ ਵਿੱਚੋਂ ਕਿਹੜੇ ਸਿੱਖ ਦੀ ਅਵਸਥਾ ਪੁੱਛਦੇ ਹੋ?
ਕਰਹੇ ਸੁਨਾਵਣ ਜਸ ਗਤ ਕੌ ਤੌਣ,
ਜਿਹਦੇ ਬਾਰੇ ਪੁੱਛੋਗੇ ਉਸ ਦੀ ਅਸੀਂ ਗਤੀ ਦੱਸਾਂਗੇ।
ਸੁਣ ਸਿੱਖਣ ਭਾਖਿਓ ਜੇ ਚਾਰੋ,
ਸਤਸੰਗ ਜੀ ਸਿੱਖ ਤਾਂ ਸਿਆਣੇ ਸੀ, ਜਿਹਦਾ ਗੁਰੂ ਸਿਆਣਾ ਉਹਦੇ ਸਿੱਖ ਕਿਹੜਾ ਕਮਲੇ, ਉਹ ਵੀ ਸਿਆਣੇ। ਇਹ ਭਾਈ ਮੂਲਾ ਸੂਜਾ ਸਤਸੰਗ ਜੀ ਚੰਦੂ ਹੁਣੀ ਬਾਲਾ ਤੇ ਸਾਈ ਦਾਸ ਤੇ ਰਮਦਾਸ, ਇਹ ਛੀਏ ਨੇ। ਇਹ ਹੱਥ ਜੋੜ ਕੇ ਬੋਲੇ,
ਜਿਮ ਵਰਤਾਂਤ ਹੋਏ ਤਥਾ ਉਚਾਰੋ,
ਮਹਾਰਾਜ ਸਾਨੂੰ ਸਾਰਿਆਂ ਦੇ ਹੀ ਦੱਸ ਦਿਓ ਬਈ ਜਿਵੇਂ ਜਿਵੇਂ ਉਹਨਾਂ ਦਾ ਵਰਤਾਂਤ ਹੈ, ਉਹਨਾਂ ਦੇ ਕਰਮ ਕੀਤੇ ਹੋਏ ਫਲਦੇ ਨੇ ਘੱਟ ਵੱਧ, ਉਹ ਸਭ ਦੱਸ ਦਿਓ।
ਗੁਰੂ ਕਹਿਣ ਲੱਗੇ ਤਿਸ ਕਾਲ,
ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਦੱਸਣ ਲੱਗੇ, ਆਪ ਪ੍ਰੇਮੀ ਜਨੋ ਬਿਰਤੀਆਂ ਨੂੰ ਇਕਾਗਰ ਕਰੀ ਆਪਾਂ ਬੈਠੇ ਹਾਂ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਰ ਜਹਾਨ, ਮਹਾਂਪੁਰਖ ਗੁਰੂ ਸਾਹਿਬ ਉਹ ਸਿੱਖਿਆ ਬੋਲਦੇ ਨੇ, ਕੋਈ ਇੱਕ ਨੂੰ ਨਹੀਂ ਸਾਰੇ ਸੰਸਾਰ ਨੂੰ ਸਾਂਝੀ ਹੋਇਆ ਕਰਦੀ ਹੈ। ਇਹ ਨਹੀਂ ਸਮਝਣਾ ਕਿ ਆਹ ਜਿਹੜਾ ਪ੍ਰਸ਼ਨ ਕਰਕੇ ਸਿੱਖ ਪੁੱਛ ਰਹੇ ਨੇ ਵੀ ਉਹਨਾਂ ਨੂੰ ਦੱਸਿਆ ਮਹਾਰਾਜ ਨੇ, ਆਪਾਂ ਨੂੰ ਵੀ ਦੱਸ ਰਹੇ ਨੇ। ਆਪਣੇ ਅੰਦਰ ਕਿਹੜਾ ਇਹੀਆਂ ਸ਼ੰਕਾ ਨਹੀਂ, ਜਿੱਤੀ ਗੁਰਬਾਣੀ ਹੈ। ਇਹ ਗੁਰਬਾਣੀ ਗੁਰਸਿੱਖਾਂ ਪ੍ਰਤੀ ਸਤਸੰਗ ਜੀ ਉਚਾਰਨ ਕੀਤੀ ਗਈ। ਜੋ ਜੋ ਵੀ ਆ ਕੇ ਸਿੱਖ ਕੋਈ ਪ੍ਰਸ਼ਨ ਕਰਦਾ, ਉਪਦੇਸ਼ ਪੁੱਛਦਾ, ਸਤਿਗੁਰੂ ਜੀ ਸਤਸੰਗ ਜੀ ਉਸ ਤਰ੍ਹਾਂ ਦੀ ਬਾਣੀ ਉਚਾਰ ਕਰਕੇ ਉਹਨਾਂ ਨੂੰ ਸਿੱਖਿਆ ਦਿੰਦੇ। ਜੇ ਕਹੀਏ ਵੀ ਉਦੋਂ ਦੇ ਸਿੱਖਾਂ ਨੂੰ ਦਿੱਤੀ ਹੋਈ ਹੈ ਤਾਂ ਸਿੱਖਿਆ ਪੁਰਾਣੀ ਹੋ ਗਿਆ ਉਪਦੇਸ਼, ਅਸੀਂ ਕੋਈ ਨਵਾਂ ਗੁਰੂ ਭਾਲੀਏ, ਇਹ ਮਨਮਤ ਹੈ। ਤਦੇ ਕਿਹਾ ਹੈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਰ ਜਹਾਨ, ਸਾਰੇ ਸ੍ਰਿਸ਼ਟੀ ਵਾਸਤੇ ਖਾਲਸਾ ਜੀ ਤਿੰਨਾਂ ਕਾਰਨਾਂ 'ਚ ਇਹ ਸਿੱਖਿਆ ਸਾਂਝੀ ਹੈ। ਸੋ ਆਪ ਸਤਸੰਗ ਜੀ ਇਹ ਜਿਹੜੀ ਸਿੱਖ ਪ੍ਰਸ਼ਨ ਕਰ ਰਹੇ ਨੇ, ਇਹ ਆਪਣੇ ਵਾਸਤੇ ਵੀ ਸਤਸੰਗ ਜੀ ਸਮਝਣੇ ਯੋਗ ਹੈ।
ਜਿਮ ਇੱਕ ਹੋਤ ਮਹਾਂਪਾਲ,
ਆਪ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ, ਹੇ ਗੁਰਸਿੱਖੋ ਜਿਵੇਂ ਇੱਕ ਬੜਾ ਭਾਰੀ ਰਾਜਾ ਹੁੰਦਾ,
ਚਾਰ ਪ੍ਰਕਾਰ ਪਰਜਾ ਤਿਸ ਕੇਰੀ,
ਉਹਦੀ ਪਰਜਾ ਚਾਰ ਤਰ੍ਹਾਂ ਦੀ ਹੁੰਦੀ ਹੈ ਜੋ ਉਹਦੇ ਆਸਰੇ ਦਿਨ ਕੱਟਦੀ ਹੈ।
ਇੱਕ ਤਾਂ ਖੇਤੀ ਕਰੇ ਕਨੇਰੀ,
ਇੱਕ ਤਾਂ ਪਰਜਾ ਦੇ ਲੋਕ ਉਹ ਨੇ ਜਿਹੜੇ ਖੇਤੀ ਕਰਦੇ ਨੇ।
ਨਿਪ ਕੋ ਨਰ ਤਿੰਨ ਉੱਪਰ ਰਹੇ,
ਰਾਜੇ ਦਾ ਸਤਸੰਗ ਜੀ ਇੱਕ ਕੋਈ ਅਗਰਾਹੀ ਅਗਰਾਉਣ ਵਾਲਾ ਉਹ ਉੱਥੇ ਉੱਪਰ ਰਹਿੰਦਾ, ਰਾਖੀ ਰੱਖਦਾ। ਅੱਗੇ ਜਦੋਂ ਸਿੰਘਾ ਸ਼ਾਹੀ ਰਾਜ ਸੀ ਨਾ, ਉਦੋਂ ਸਤਸੰਗ ਜੀ ਪੈਸਾ ਨਹੀਂ ਸੀ ਭਾਲਿਆ ਲੱਭਦਾ। ਕਹਿੰਦੇ ਇਹ ਜਿੰਨੇ ਆਪਣੇ ਸਿੱਖ ਰਾਜੇ ਰਜਵਾੜੇ ਸੀ ਨਾ, ਇਹ ਜ਼ਿਮੀਂਦਾਰਾਂ ਨੂੰ ਬੜਾ ਤੰਗ ਕਰਕੇ ਕਣਕ ਨਹੀਂ ਸੀ ਖਾਣ ਦਿੰਦੇ, ਕਹਿੰਦੇ ਛੋਲੇ ਖਾਇਆ ਕਰੋ। ਇਹੋ ਜਿਹਾ ਸਿੰਘਾ ਸ਼ਾਹੀ ਰਾਜ ਕੋਈ ਸੁੱਖਦਾ ਨਹੀਂ, ਇਹਨਾਂ ਨੇ ਕੱਟਣ ਦਿੱਤਾ। ਇਹ ਸਤਸੰਗ ਜੀ ਪਹਿਰੇਦਾਰ ਛੱਡ ਦਿੰਦੇ ਸੀ, ਜੇ ਜ਼ਿਮੀਂਦਾਰ ਨੇ ਬੋਹੜ ਲਾਇਆ ਨਾ ਉਹਦੇ 'ਤੇ ਠੱਪਾ ਲਾ ਦੇਣਾ, ਵੀ ਜਿੰਨਾ ਚਿਰ ਅਸੀਂ ਹਿੱਸਾ ਨਹੀਂ ਨਾ ਬਣਾਉਂਦੇ ਉਨਾ ਚਿਰ ਤੈਨੂੰ ਹੱਥ ਨਹੀਂ ਲਾ ਸਕਦਾ। ਘਰ ਦਾਣੇ ਨਾ ਹੋਣੇ, ਮਾਈਆਂ ਨੇ ਸਤਸੰਗ ਜੀ ਬਾਹਰੋਂ ਅੱਗੇ ਪਾਣੀ ਢੋਂਦੀਆਂ ਆਉਂਦੀਆਂ ਮਾਈਆਂ ਘੜਿਆਂ 'ਚ, ਘਰ ਘਰ ਨਲਕੇ ਨਹੀਂ ਸੀ ਹੁੰਦੇ। ਜਾ ਕੇ ਘੜਾ ਸਤਸੰਗ ਜੀ ਹੌਲੀ ਇੱਕ ਦਿਨ ਕਣਕ ਦਾ ਭਰਨਾ, ਉੱਤੋਂ ਪਾਣੀ ਨਾ ਭਿਉਂ ਲੈਣਾ, ਕਿਉਂ ਜਿਹੜੇ ਪਹਿਰੇਦਾਰ ਸੀ ਉਹ ਦਰਵਾਜ਼ੇ 'ਚ ਬੈਠੇ ਹੁੰਦੇ, ਅੱਗੇ ਵੱਡੇ ਵੱਡੇ ਪਿੰਡਾਂ 'ਚ ਦਰਵਾਜ਼ੇ, ਉੱਥੋਂ ਦੀ ਸਾਰੇ ਨਿਕਾਲ ਹੁੰਦਾ ਵੀ ਇੱਥੋਂ ਦੀ ਕੋਈ ਜੱਟ ਘਰ ਨਾ ਲੈ ਜਾਣ ਦਾਣੇ, ਹਿੱਸਾ ਬਣਾਉਣਾ ਪੂਰਾ। ਉਹ ਸਤਸੰਗ ਜੀ ਇਸ ਤਰ੍ਹਾਂ ਸਾਰੇ ਜਿਹੜੇ ਇਹੀ ਜਿਹੀ ਪਰਜਾ ਵੀ ਸੀ ਜਿਹਦੇ ਕੋਲੋਂ ਰਾਜੇ ਬੜੀ ਸਖਤਾਈ ਦੇ ਨਾਲ ਨਾਲੇ ਪਹਿਰਾ ਰੱਖਦੇ, ਉਹਨਾਂ 'ਤੇ ਵੰਡਾਈ ਲਿਆ ਕਰਦੇ ਹਰ ਵੇਲੇ, ਜਿਹੜੀ ਵੀ ਜਿਣਸ ਹੋਵੇ, ਜਿਣਸਾਂ ਤਾਂ ਬਣਦੀਆਂ ਹੀ ਰਹਿੰਦੀਆਂ, ਜ਼ਿਮੀਂਦਾਰ ਦੇ ਘਰ ਤਿਆਰ ਹੁੰਦੀਆਂ, ਕਦੇ ਸਤਸੰਗ ਜੀ ਸਬਜ਼ੀ ਭਾਜੀ ਹੋ ਗਈ, ਕਦੇ ਗੰਢੇ ਹੋ ਗਏ, ਕਦੇ ਹਾੜੀ ਸੋਣੀ ਤਾਂ ਹੈ ਹੀ ਹਰ ਵੇਲੇ, ਹਰ ਵੇਲੇ ਉਹ ਵੰਡਾਉਂਦੇ ਰਹਿੰਦੇ ਸੀ।
ਕਰੇ ਪਾਵਲੀ ਅਨਜੇ ਲਹੇ,
ਜੋ ਵੀ ਅਨਾਜ ਜ਼ਿਮੀਂਦਾਰ ਪੈਦਾ ਕਰਦੇ ਉਹਦੇ ਚੋਂ ਹਿੱਸਾ ਵੰਡਾਉਂਦੇ।
ਸਦਾ ਮੁਹਸਲ ਬੰਟੇ ਦਾਨਾ,
ਉਹ ਜਿਹੜਾ ਮੁਹਸਲ ਹੁੰਦਾ ਸਤਸੰਗ ਜੀ ਗ੍ਰਹਿਣ ਵਾਲਾ, ਵੰਡਾਈ ਕਰਾਉਂਦਾ ਸੀ, ਪਿੰਡ ਦੇ ਵਿੱਚ ਇੱਕ ਮਕਾਨ ਬਣਾ ਲੈਣਾ, ਉਹਨੂੰ ਜਿੰਦਾ ਲਾ ਕੇ ਸੀਰ ਮੋਹਰ ਕਰ ਦੇਣਾ, ਉੱਤੇ ਮੋਗਾ ਰੱਖਣਾ, ਪੌੜੀਆਂ ਇੱਕ ਪਾਸੇ ਦੀ ਚਾੜ ਦੇਣੀਆਂ, ਜਿੰਨਾ ਵੰਡਾਈ ਹੋਣੀ ਸਤਸੰਗ ਜੀ ਰਾਜੇ ਦੀ ਉਹਦੇ 'ਚ ਦਾਣੇ ਸਿੱਟੀ ਜਾਣੇ। ਫਿਰ ਖਾਸ ਬੰਦਿਆਂ ਨੇ ਆ ਕੇ ਜਿੰਦਾ ਖੋਲ੍ਹ ਕੇ ਵਿੱਚੋਂ ਸਤਸੰਗ ਜੀ ਦਾਣੇ ਸਾਰੇ ਲੈ ਕੇ ਜਾਂਦੇ ਸੀ। ਉਹ ਐਂ ਸਮਾਂ ਲੰਘਿਆ ਪਿੱਛਾ ਪਿਛਲਾ,
ਜੇ ਖਜਾਨਤ ਕੋ ਕਰੇ ਅਜਾਨਾ,
ਜੇ ਕੋਈ ਅਣਜਾਣਪੁਣੇ 'ਚ ਉਹਦੇ 'ਚ ਕੋਈ ਗਲਤੀ ਕਰੇ ਕੋਈ। ਅੱਗੇ ਸਤਸੰਗ ਜੀ ਜ਼ਿਮੀਂਦਾਰ ਹੁਣ ਤੱਕ ਹੱਸਦੇ ਨੇ, ਕਹਿੰਦੇ ਠੱਪਾ ਲਾ ਜਾਣ, ਉਹਦੀ ਰਾਖੀ ਰੱਖਣੀ ਵੀ ਕਿਤੇ, ਇਹ ਕੀ ਪਤਾ ਕੋਲ ਦੀ ਕੁੱਤਾ ਲੰਘਿਆ ਐਵੇਂ ਬੋਹੜ ਹਿਲਾ ਜਾਵੇ, ਕੋਈ ਪਸ਼ੂ ਹੀ ਆ ਕੇ ਸਤਸੰਗਤ ਜੀ ਮੂੰਹ ਮਾਰ ਦਿੰਦਾ, ਜੇ ਕਿਤੇ ਉਹਨਾਂ ਦੀ ਉਹ ਠੱਪਾ ਜਿਹਾ ਲਾਇਆ ਮਾੜਾ ਜਿਹਾ ਹਿੱਲ ਜੇ। ਜਦੇ ਹੀ ਕਹਿੰਦੇ ਸੀ ਵੀ ਦਾਣੇ ਕੱਢੇ ਹੋਏ ਨੇ, ਜਦੇ ਹੀ ਸਜ਼ਾ ਦਿੰਦੇ ਸੀ, ਸਜ਼ਾ ਵੀ ਉਹਨਾਂ ਲੋਕਾਂ ਦੀ ਸਖ਼ਤ ਸੀ ਬੜੀ ਭਾਰੀ, ਸਤਸੰਗਤ ਜੀ ਪੈਰਾਂ 'ਚ ਹੜੀਆਂ ਲਾ ਦੇਣੀਆਂ, ਪਸ਼ੂਆਂ ਵਾਂਗੂ ਸਜ਼ਾ ਦਿੰਦੇ ਸੀ। ਭਾਵ ਕਿ ਇੱਕ ਤਾਂ ਇਹੀ ਜਿਹੀ ਪਰਜਾ ਜਿਹਦਾ ਕੋਈ ਇਤਵਾਰ ਨਹੀਂ ਰਾਜਾ ਕਰਦਾ, ਹਰ ਵੇਲੇ ਉਹਦੇ ਕੋਲੋਂ ਜੋ ਕਿਰਤ ਕਰਦੇ ਨੇ ਵੰਡਾਉਂਦਾ ਹੈ,
ਦੰਡ ਦੇ ਰਾਖੇ ਚੁਕਸਾਈ,
ਜੇ ਕੋਈ ਗਲਤੀ ਕਰਦਾ ਤਾਂ ਸਾਵਧਾਨ ਹੋ ਕੇ ਦੰਡ ਦਿੰਦਾ ਉਹਨਾਂ ਨੂੰ,
ਹੋਇਓ ਅੰਨ ਸਭ ਲੈ ਬਟਾਈ,
ਜੋ ਅਨਾਜ ਲੋਕ ਕਮਾਈ ਕਰਦੇ ਉਹਦੇ ਚ ਵੰਡਾਉਂਦਾ,
ਦੁਤੀਏ ਪਟਾ ਲਿਖਾਏ ਚੁਕਾਵੇ,
ਦੂਜੇ ਉਹ ਲੋਕ ਹੁੰਦੇ ਸਰਦਾਰ ਖਾਲਸਾ ਜੀ ਪਟਾ ਲਿਖਵਾ ਲੈਂਦੇ ਇਕੱਠਾ ਹੀ, 5 ਸਾਲ ਦਾ 7 ਸਾਲ ਦਾ, ਲਓ ਜੀ ਤੁਹਾਨੂੰ ਇੰਨਾ ਅਸੀਂ ਦੇਵਾਂਗੇ ਮਾਮਲਾ, ਅਸੀਂ ਜੋ ਮਰਜ਼ੀ ਕਮਾਈ ਕੱਢੀਏ। ਉੱਥੇ ਉਹਨਾਂ ਨੂੰ ਸਤਸੰਗ ਜੀ ਵੰਡਾਈ ਕਰਾਉਣ ਦੀ ਰਾਜੇ ਨੂੰ ਲੋੜ ਨਹੀਂ, ਉਹਨਾਂ ਨੇ ਆਪਣੀ ਧਰਤੀ ਸਮਝ ਕੇ ਪੂਰੀ ਕਮਾਈ ਕਰਦੇ ਸਨ, ਜਿੰਨਾ ਮਿਥਿਆ ਹੋਇਆ ਟੈਕਸ ਵਗੈਰਾ ਉਹ ਦੇ ਦੇਣਾ,
ਖਾਸਟ ਮਾਸ ਮੈਂ ਨਿਰਪ ਕਰ ਜਾਵੇ ਨਰ ਜਾਵੇ,
6 ਮਹੀਨੇ ਬਾਅਦ ਰਾਜੇ ਦੇ ਆਦਮੀ ਨੇ ਜਾਣਾ ਉਹਨਾਂ ਕੋਲੇ,
ਕਰਿਓ ਜੋ ਹੋਤ ਦੇਤ ਤਿਸ ਤਾਈ,
ਜੋ ਵਾਅਦਾ ਕੀਤਾ ਹੁੰਦਾ ਸੀ ਉਹ ਚੁੱਪ ਕਰਕੇ ਫੜਾ ਦੇਣਾ, ਉਹ ਸਖਤਾਈ ਨਹੀਂ ਸੀ ਉਹਨਾਂ ਦੇ ਉੱਤੇ ਹੁੰਦੀ,
ਅਪਰ ਚਿੰਤ ਚਿਤ ਧਰੇ ਨਕਾਈ,
ਹੋਰ ਉਹਨਾਂ ਲੋਕਾਂ ਨੂੰ ਕੋਈ ਚਿੰਤਾ ਨਹੀਂ ਸੀ ਹੁੰਦੀ, ਸਭ ਜਿੰਨੀ ਕਮਾਈ ਕਰਦੇ ਘਰ ਲਿਜਾਂਦੇ,
ਤ੍ਰੇਤੀਏ ਨਰ ਸੰਗਾਤੀ ਜਾਨ,
ਤੀਜੇ ਸਤਸੰਗ ਜੀ ਉਹ ਨੇ ਸੁਣੋ ਸੁਗਾਤੀਏ,
ਨਿਰਪ ਕੀ ਹੱਦ ਪਰ ਵਾਸਾ ਥਾਨ,
ਉਹ ਰਾਜੇ ਦੇ ਰਾਜ ਵਿੱਚ ਰਹਿਣ ਵਾਲੇ ਔਰ ਉਹਨਾਂ ਨੂੰ ਸਤਸੰਗ ਜੀ ਖੁੱਲੀ ਜਗ੍ਹਾ ਜਾਇਦਾਦਾਂ ਦਿੱਤੀਆਂ ਜਾਂਦੀਆਂ ਸੀ, ਉਹ ਸੁਗਾਤ ਦੇ ਕਰਕੇ ਜਿਵੇਂ ਅੱਜ ਕੱਲ੍ਹ ਤੋਹਫੇ ਦਿੰਦੇ ਨੇ ਲੋਕ, ਆ ਗਿਫਟ ਗੁਫਟ ਦੇਣ ਦਾ ਸੁਭਾਅ, ਜਿਵੇਂ ਇਹ ਦੇ ਕੇ ਸਤਸੰਗ ਜੀ ਰਾਜੇ ਨੂੰ ਖੁਸ਼ ਕਰ ਦੇਣਾ, 6 ਮਹੀਨੇ ਕੋਈ ਘੋੜਾ ਸੋਹਣਾ ਘੋੜੀ ਹੋਣੀ ਜਾਂ ਕੋਈ ਚੰਗਾ ਸਤਸੰਗ ਜੀ ਰਾਜੇ ਵਾਸਤੇ ਕੋਈ ਚੀਜ਼ ਪਦਾਰਥ ਸੋਹਣਾ ਤਿਆਰ ਕਰਕੇ ਉਹਦੇ ਮਹਿਲਾਂ 'ਚ ਦੇ ਆਉਣਾ, ਉਹ ਸੁਗਾਤੀਏ ਵੱਜਦੇ ਸੀ, ਹੋਰ ਕੁਝ ਨਹੀਂ ਦੇਣਾ ਉਸ ਨੂੰ, ਸਾਰੀ ਜਾਇਦਾਦ ਦੇ ਮਾਲਕ ਆਪ ਰਹਿਣ। ਉਹ ਤੀਜੇ ਨੰਬਰ 'ਤੇ ਉਹ ਲੋਕ ਸੀ ਪਰਜਾ ਦੇ ਰਾਜੇ ਦੇ ਜਿਹੜੇ ਸੁਗਾਤੀਏ ਵਾਜਦੇ, ਸੁਗਾਤ ਦੇ ਆਉਣੀ 6 ਮਹੀਨੇ ਸਾਲ ਬਾਅਦ, ਰਾਜੇ ਨੇ ਖੁਸ਼ ਰਹਿਣਾ ਹਰ ਵੇਲੇ।
ਬਾਜੀ ਬਾਜ ਆ ਸੌਗਾਤ,
ਹੋਰ ਵੀ ਸੁਗਾਤਾਂ ਅੱਗੇ ਘੋੜੇ ਹੀ ਸਭ ਤੋਂ ਵੱਡੇ ਉੱਤਮ ਹੁੰਦੇ ਸੀ।
ਭੇਜੇ ਨਿਪ ਟਿਗ ਨਿਤ ਹਰ ਖਾਤ,
ਰਾਜੇ ਨੂੰ ਖੁਸ਼ੀ ਕਰ ਲੈਂਦੇ ਭੇਜ ਕੇ ਤੋਹਫਾ।
ਬਹੁ ਗ੍ਰਾਮਣ ਕੇ ਰਾਜ ਕਰੰਤੇ,
ਬਹੁਤ ਕਈ ਪਿੰਡਾਂ ਦਾ ਸਤਸੰਗੀ ਰਾਜ ਕਰਿਆ ਕਰਦੇ ਉਹ ਜੇ ਸੁਗਾਤੀਏ।
ਦਰਬ ਲੈ ਸਭ ਸੁਖ ਭੁਗਣਤੇ,
ਔਰ ਸਾਰਾ ਧਨ ਲੈ ਕਰਕੇ ਆਪ ਹੀ ਮਾਲਕ ਬਣ ਕੇ ਸੁਖ ਭੋਗਦੇ ਸੀ।
ਚੌਥੇ ਮਾਫ਼ੀ ਕੇਤਕ ਹੋਏ,
ਚੌਥੇ ਖਰਚਾ ਹੀ ਮਾਫ਼ੀ ਦਾ ਪਟਾ ਲਿਖਾਇਆ ਹੋਇਆ ਉਹ ਬੰਦੇ ਵੀ ਹੁੰਦੇ। ਸਾਰੀ ਧਰਤੀ ਸਤਸੰਗ ਜੀ ਮਾਫ਼ੀ, ਜਿਵੇਂ ਪਟਿਆਲਾ ਰਿਆਸਤ ਸੀ ਜਿੰਨਾ 22 ਪਿੰਡ ਸੀ, ਬਾਹੀਆ ਕੋਈ ਮਾਮਲਾ ਮੂਵਲਾ ਨਹੀਂ ਸੀ ਦਿੰਦਾ। ਆ ਜਦੋਂ ਅੰਗਰੇਜ਼ ਦਾ ਰਾਜ ਚਲਿਆ ਗਿਆ, ਰਿਆਸਤਾਂ ਟੁੱਟ ਗਈਆਂ, ਹੁਣ ਮਾਮਲਾ ਦੇਣ ਲੱਗੇ ਨੇ, ਨਹੀਂ ਆਪਣੀ ਮਾਰੀ ਆਪ ਹੀ ਖਾਂਦੇ ਸੀ। ਸੱਤਵੇਂ ਪਾਤਸ਼ਾਹ ਦਾ ਵਰ ਸੀ ਇਹ, ਆਪਣੀ ਮਾਰੀ ਆਪ ਹੀ ਖਾਇਆ ਕਰਨਗੇ। ਸੋ ਇਹਨਾਂ ਨੂੰ ਸਤਸੰਗ ਜੀ ਕੋਈ ਟੈਕਸ ਰਾਜੇ ਦਾ ਕੁਝ ਨਹੀਂ ਸੀ।
ਆਪਣੋ ਰਾਜ ਕਰੰਤ ਹੈ ਸੋਏ,
ਆਪਣਾ ਮੌਜ ਨਾਲ ਰਾਜ ਕਰਦੇ ਸੀ ਉਹਨਾਂ ਦੇ ਅਧੀਨ ਹੋ ਕੇ ਵੱਡੇ ਰਾਜੇ ਦੇ।
ਨਿਪ ਕੇ ਸੰਗ ਚੜੇ ਜੇ ਜਾਏ,
ਕੀ ਹੁੰਦਾ ਸੀ ਇੰਨਾ ਕੁ ਜ਼ਰੂਰ ਸੀ, ਜਦੋਂ ਕਿਤੇ ਰਾਜਾ ਕਿਤੇ ਦੁਸ਼ਮਣ ਦੇ ਉੱਤੇ ਹਮਲਾ ਕਰਦਾ ਸੀ ਨਾ, ਨਾਲ ਮਦਦ ਦਿੰਦੇ ਸੀ, ਆਪ ਜਾਂਦੇ ਸੀ ਚੜ ਕੇ।
ਪਰ ਆਪਣੋ ਹੁਕਮ ਚਲਾਏ,
ਹੋਰ ਸਾਰਿਆਂ ਤੇ ਆਪਣਾ ਹੁਕਮ ਚਲਾਉਂਦੇ ਸੀ।
ਖਾਣਾ ਔਰ ਦਾਣਾ ਹੋਏ ਜੋਏ,
ਜਦੋਂ ਰਾਜੇ ਦੀ ਮਦਦ ਤੇ ਜਾਣਾ ਉਦੋਂ ਖਾਣਾ ਪੀਣਾ ਸਰਕਾਰੂ ਰਾਜੇ ਦਾ ਖਰਚ ਹੁੰਦਾ ਸੀ।
ਲੇਤੇ ਮੈਂ ਪਾਲਕ ਤੇ ਸੋਏ,
ਸਭ ਰਾਜੇ ਤੋਂ ਲੈਂਦੇ ਸੀ ਮਾਫ਼ੀ ਪਟੇ ਵਾਲੇ।
ਲੱਖੋਂ ਪਰਜਾ ਪ੍ਰਭ ਕੀ ਵਿਚਾਰ,
ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਤੁਸੀਂ ਇਹੀ ਪੁੱਛਿਆ ਪ੍ਰਸ਼ਨ ਕਿ ਪਾਪ ਪੁੰਨ ਕੀਤੇ ਹੋਏ ਪੂਰੇ ਪੂਰੇ ਫਲ ਉਹਨਾਂ ਦਾ ਭੋਗਣਾ ਪੈਂਦਾ ਕਿ ਪੁੰਨਾ ਵੱਟੇ ਪਾਪ ਥੋੜ੍ਹੇ ਜਿਹੇ ਕੱਟੇ ਜਾਂਦੇ ਹੈ। ਤੁਹਾਨੂੰ ਅਵਸਥਾ ਦੱਸਦੇ ਹਾਂ, ਜਿਵੇਂ ਚਾਰ ਤਰ੍ਹਾਂ ਦੀ ਪਰਜਾ ਰਾਜੇ ਦੀ, ਵਾਹਿਗੁਰੂ ਪਾਤਸ਼ਾਹ ਦਾ ਪਾਤਸ਼ਾਹ ਹੈ, ਵਾਹਿਗੁਰੂ ਦੇ ਵੀ ਜਿਹੜੇ ਸਾਡੇ ਗੁਰੂ ਘਰ ਦੇ ਸਿੱਖ ਨੇ ਉਹ ਵੀ ਚਾਰ ਤਰ੍ਹਾਂ ਦੇ ਨੇ, ਇੱਕ ਸਕਾਮੀ, ਇੱਕ ਨਿਸਕਾਮੀ, ਇੱਕ ਉਪਾਸ਼ਕ, ਇੱਕ ਬ੍ਰਹਮ ਗਿਆਨੀ। ਇਹ ਚੌਂ ਦੀ ਜਿਹੜੀ ਅਵਸਥਾ ਵੱਖਰੀ ਵੱਖਰੀ ਹੈ, ਜਿਵੇਂ ਉਹ ਮਾਫ਼ੀ ਪਟੇ ਵਾਲੇ ਅਤੇ ਸੁਗਾਤੀਏ, ਇਸ ਤਰ੍ਹਾਂ ਪਟਾ ਲਿਖਾਉਣ ਵਾਲੇ ਅਤੇ ਜਿਹੜੇ ਬਟਾਈ ਵਾਲੇ ਪਹਿਲੇ ਵਿਚਾਰੇ ਪਰਜਾ ਵਾਲੇ ਹਰ ਵੇਲੇ ਤੰਗ ਕਰਦੇ ਜਾ ਕੇ ਅਫਸਰ, ਉਹ ਜਿਵੇਂ ਉਹ ਚਾਰ ਤਰ੍ਹਾਂ ਦੀ ਪਰਜਾ ਰਾਜੇ ਦੀ ਹੈ, ਇਉਂ ਸਿੱਖ ਵੀ ਚਾਰ ਤਰ੍ਹਾਂ ਦੇ ਨੇ ਸਾਡੇ।
ਇੱਕ ਤੋਂ ਸਹਿ ਕਾਮੀ ਬ੍ਰਿਤ ਧਾਰ,
ਇੱਕ ਤਾਂ ਸਿੱਖ ਨੇ ਜਿਹੜੇ ਸਹਿਤ ਕਾਮਨਾ ਦੇ ਹਨ,
ਕਾਮ ਰੋਹ ਕ੍ਰੋਧ ਕੂਰ ਕੋ ਲਾਗੇ,
ਉਹ ਕੀ ਕਰਦੇ ਨੇ ਕਾਮ ਕ੍ਰੋਧ ਆਦਿਕ ਵਿਸ਼ਿਆਂ ਦੇ ਅਧੀਨ ਝੂਠ ਬੋਲਣ ਲੱਗੇ ਹੋਏ ਹਨ, ਇਹੋ ਜਿਹੇ ਸਾਡੇ ਸਿੱਖ ਵੀ ਹਨ।
ਨਹਿ ਕਬੂ ਹਰ ਕੇ ਰਸ ਪਾਗੇ,
ਕਦੇ ਭੁੱਲ ਕੇ ਵੀ ਹਰੀ ਦੇ ਨਾਮ ਰਸ ਵਿੱਚ ਭਿੱਜਦੇ ਨਹੀਂ।
ਤੀਰਥ ਦਾਨ ਵਰਤ ਜੇ ਕਰਹੀ,
ਜੇ ਭੁੱਲ ਕੇ ਉਹ 6 ਮਹੀਨੇ ਸਾਲ ਬਾਅਦ ਦੇਖ ਕੇ ਕੁਝ ਕਰਦੇ ਨੇ, ਕਹਿੰਦੇ ਚੱਲ ਬਈ ਫਲਾਣੇ ਗੱਡੀ ਚੱਲੀਏ, ਥਾਂ ਥਾਂ ਤੀਰਥ 'ਤੇ ਚੱਲੀਏ, ਉਹ ਐਂ ਜਲੇ ਜਾਂਦੇ ਨੇ, ਉਹ ਨਹੀਂ ਨਾਮ ਜਪਦੇ, ਝੂਠ ਬੋਲਣਾ, ਸਭ ਕੁਝ ਕਰਨਾ, ਦੁਨੀਆਦਾਰੀ ਜੇ ਕਰਦੇ, ਪਰ ਉਦਾਂ ਕਹੇ ਕਹਾਏ ਤੀਰਥ 'ਤੇ ਵੀ ਜਾ ਆਉਣਾ, ਦੇਗਾਂ ਵੀ ਕਰਾ ਆਉਣੀਆਂ, ਵਰਤ ਆਦਿਕ ਜੱਗ ਆਦਿਕ ਪੁੰਨ ਦਾਨ ਕਰ ਲੈਣਾ।
ਫਲ ਹੋਏ ਅਮੁੱਕ ਕਾਮਨਾ ਧਰਹੀ,
ਫਿਰ ਨਾਲ ਹੀ ਕਾਮਨਾ ਵੀ ਰੱਖ ਲੈਣੀ ਬਈ ਮੈਨੂੰ ਆਹ ਫਲ ਮਿਲੇ।
ਤਿੰਨ ਪਰ ਧਰਮ ਰਾਏ ਕੋ ਡੰਡ,
ਉਹਨਾਂ ਲੋਕਾਂ ਦੇ ਉੱਤੇ ਧਰਮ ਰਾਜਾ ਦਾ ਡੰਡ ਲੱਗਦਾ ਹੈ, ਜਿਹੜੇ ਐਸੇ ਲੋਕ ਨੇ ਜਿਵੇਂ ਉਹ ਬਟਾਈ ਵਾਲੇ ਤੇ ਹਰ ਵੇਲੇ ਖੜਾ ਹੀ ਰਹਿੰਦਾ ਬਟਾਈ ਬਣਾਉਣ ਵਾਲਾ, ਇੱਧਰ ਧਰਮ ਰਾਜਾ ਇਹੋ ਜਿਹੇ ਸੁਭਾਅ ਵਾਲੇ ਲੋਕਾਂ ਤੇ ਖੜਾ ਹੀ ਰਹਿੰਦਾ ਸਿਰ ਤੇ।
ਨਰਕ ਸਜਾਈ ਲਹੇ ਪ੍ਰਚੰਡ,
ਬੜੀਆਂ ਭਾਰੀਆਂ ਤਿੱਖੀਆਂ ਸਜ਼ਾ ਪ੍ਰਾਪਤ ਕਰਦੇ ਨੇ ਉਹ ਜਿਹੜੇ ਭੁੱਲ ਕੇ ਨਾਮ ਨਹੀਂ ਜਪਦੇ, ਝੂਠ ਹਰ ਵੇਲੇ ਵਿਕਾਰਾਂ ਦੇ ਅਧੀਨ ਹਨ।
ਪੁੰਨ ਪਾਪ ਫਲ ਭੋਗੇ ਨਿਆਰੇ,
ਉਹਨਾਂ ਬਾਰੇ ਤਾਂ ਹੇ ਸਿੱਖੋ ਤੁਹਾਨੂੰ ਦੱਸਦੇ ਆ ਵੀ ਪੁੰਨ ਤੇ ਪਾਪ ਦਾ ਫਲ ਵੱਖਰੇ ਵੱਖਰੇ ਭੋਜਾ ਕੱਟਿਆ ਨਹੀਂ ਜਾਂਦਾ ਉਹਨਾਂ ਦਾ, ਤਾਂ ਜੇ ਕਹੀਏ ਪੁੰਨਾ ਵੱਟੇ ਪਾਪ ਕੱਟਿਆ ਜਾਵੇ ਉਹਨਾਂ ਦਾ ਨਹੀਂ ਕੱਟ ਹੁੰਦਾ। ਐਸੇ ਜਿਹੜੇ ਲੋਕ ਨੇ ਉਹ ਤਾਂ ਜਿੰਨਾ ਚਿਰ ਉਹਨਾਂ ਨੇ ਪੁੰਨ ਕੀਤਾ ਪੁੰਨ ਦਾ ਫਲ ਵੀ ਪੂਰਾ ਮਿਲੂ, ਜਿੰਨਾ ਪਾਪ ਕੀਤਾ ਪਾਪ ਦਾ ਫਲ ਵੀ ਪੂਰਾ ਮਿਲੂ। ਕਈ ਇਸੇ ਕਰਕੇ ਆਪਾਂ ਭ੍ਰਾਂਤੀ ਵਿੱਚ ਕਹਿ ਦਿੰਦੇ ਹਾਂ ਫਲਾਣੇ ਨੇ ਭੁੱਲ ਕੇ ਕਦੇ ਗੁਰਦੁਆਰੇ ਮੰਦਰ ਨਹੀਂ ਗਿਆ, ਭੁੱਲ ਕੇ ਕਦੇ ਵਾਹਿਗੁਰੂ ਨਹੀਂ ਕਿਹਾ, ਕਿੰਨੇ ਸੁੱਖ ਮਾਣਦਾ ਉਹ ਐਵੇਂ, ਫਲਾਣਾ ਹਰ ਵੇਲੇ ਗੁਰਦੁਆਰੇ ਜਾਂਦਾ ਰਹਿੰਦਾ, ਉਹ ਦੁੱਖਾਂ ਦਾ ਜਕੜਿਆ ਪਿਆ, ਉਹਨੂੰ ਖਮਨੀ ਰੱਬ ਕਦੋਂ ਬਖਸ਼ੂਗਾ। ਆਪਾਂ ਇਹ ਭਰਮ 'ਚ ਆ ਜਾਂਦੇ, ਉਹ ਜਿਹਨੇ ਸਤਸੰਗਤ ਜੀ ਪੂਰਵਲਾ ਕੋਈ ਪੁੰਨ ਕੀਤਾ ਹੁੰਦਾ ਉਹ ਭੋਗ ਰਿਹਾ ਹੁੰਦਾ, ਉਹ ਅੱਗੇ ਵਾਸਤੇ ਬੀਜ ਨਹੀਂ ਰਿਹਾ, ਉਹ ਜਿਹੜਾ ਦੁਖੀ ਹੈ ਹਰ ਵੇਲੇ ਗੁਰੂ ਘਰ ਆਉਂਦਾ ਹੈ ਉਹਦਾ ਕੋਈ ਪੂਰਵਲਾ ਪਾਪ ਕਰਮ ਹੈ, ਉਹ ਭੋਗ ਰਿਹਾ ਅੱਗੇ ਵਾਸਤੇ ਸ਼ੁਭ ਕਰ ਰਿਹਾ ਹੈ। ਸੋ ਕਦੇ ਵੀ ਤਰਕ ਨਹੀਂ ਮਾਰਨੀ ਚਾਹੀਦੀ ਕਿ ਪਰਮੇਸ਼ਰ ਫਰਾਣੇ ਦੀ ਸੁਣਦਾ ਹੀ ਨਹੀਂ, ਉਹ ਪੂਰਵਲਾ ਕਰਮ ਸਤਸੰਗ ਹੀ ਭੋਗ ਰਿਹਾ ਹੈ। ਸਮਾਂ 'ਤੇ ਜਦੋਂ ਦੁੱਖ ਆ ਬਣੇ ਗੁਰਮੁਖ ਨੇ ਜਿਹੜੇ, ਉਹ ਕਹਿੰਦੇ ਹੇ ਵਾਹਿਗੁਰੂ ਸ਼ੁਕਰ ਹੈ ਇਹਦਾ ਫਲ ਭੋਗਿਆ ਗਿਆ। ਜੇ ਸਤਸੰਗ ਜੀ ਫੋੜਾ ਮੂੰਹ ਨਾ ਨਿਕਲੇ ਫੋੜੇ ਦਾ, ਆਪਾਂ ਕਹਿੰਦੇ ਹਾਂ ਬਈ ਬੜਾ ਕੰਮ ਹੈ, ਅਤੇ ਜਿੱਦਣ ਫੋੜੇ ਦਾ ਮੂੰਹ ਨਿਕਲੂ ਸ਼ੁਕਰ ਹੈ, ਉੱਦਣ ਸਮਝ ਲਾਂਗੇ ਵੀ ਵਿੱਚੋਂ ਗੈਰ ਨਿਕਲ ਗਈ, ਹੁਣ ਰਾਜੀ ਵੀ ਹੋਜੂ। ਜਿੰਨਾ ਚਿਰ ਫੁੱਟੇ ਨਾ ਫੋੜਾ ਆਪਣਾ ਬਹੁਤ ਤੰਗ ਰਹਿੰਦੇ, ਜਦੋਂ ਫੁੱਟ ਪਏ ਰਾਜੀ ਤਾਂ ਨਹੀਂ ਹੋ ਜਾਂਦਾ ਹੁੰਦਾ ਇੱਕਦਮ, ਪਰ ਇਹ ਜ਼ਰੂਰ ਸਮਝਦੇ ਹਾਂ ਵੀ ਹੁਣ ਬਸ ਫੁੱਟ ਪਿਆ, ਹੁਣ ਜੋ ਕੁਛ ਹੈ ਵਿੱਚੋਂ ਨਿਕਲ ਜੂ ਗਾਇ ਵਗੈਰਾ, ਹੋਰ 10 ਦਿਨਾਂ 15 ਦਿਨਾਂ ਥਾਂ ਉਮੀਦ ਰੱਖਦੇ ਵੀ ਆਰਾਮ ਆ ਜਾਣਾ। ਜਿੰਨਾ ਚਿਰ ਨਹੀਂ ਫੁੱਟਿਆ ਗੁੰਬਜਿਆ ਵਿੱਚ ਡਰ ਰਹਿੰਦਾ ਵੀ ਖਬ ਨਹੀਂ ਕੀ ਬਣੂਗਾ ਮੇਰੇ ਨਾਲ। ਇਸੇ ਤਰ੍ਹਾਂ ਜਦੋਂ ਦੁੱਖ ਆ ਬਣੇ ਉਦੋਂ ਸਮਝ ਲਵੇ ਹੇ ਮਹਾਰਾਜ ਬੜੀ ਕਿਰਪਾ ਕੀਤੀ, ਸ਼ੁਕਰ ਹੈ ਕਿਸੇ ਪਾਪ ਕਰਮ ਦਾ ਫਲ ਹੈ, ਮੇਰਾ ਇੱਥੇ ਹੀ ਭੁਗਤਾ ਦਿਓ ਮੈਨੂੰ ਮਹਾਰਾਜ, ਇਹ ਦੁੱਖ ਨੂੰ ਝੱਲਣ ਦੀ ਆਪ ਹੀ ਮਹਾਰਾਜ ਬਰਕਤ ਤਾਕਤ ਦੇ ਦੇਣੀ। ਇਹ ਗੁਰਮੁਖ ਤਾਂ ਸਤਸੰਗ ਜੀ ਕਹਿੰਦੇ ਹਨ। ਜੇ ਆ ਬਣੇ ਸੁੱਖ ਫੇਰ ਵੀ ਕਹਿੰਦੇ ਸੁੱਖ ਫੇਰ ਵੀ ਕਹਿੰਦੇ ਹੇ ਵਾਹਿਗੁਰੂ ਇਹ ਤੇਰੀ ਦਾਤ ਹੈ, ਸਾਨੂੰ ਕੋਈ ਪਤਾ ਨਹੀਂ ਮਹਾਰਾ ਮੈਂ ਕੌਣ ਪੁੰਨ ਕਰਨ ਵਾਲਾ, ਇਹ ਤਾਂ ਸਭ ਮਹਾਰਾ ਤੁਹਾਡੀ ਕਿਰਪਾ ਹੋਈ ਹੋਈ ਹੈ। ਇਹ ਹੈ ਗੁਰਮੁਖਾਂ ਦਾ ਸੁਭਾਅ। ਜਿਹੜੇ ਮਨਮਤੀਏ ਨੇ ਜੇ ਉਹਨਾਂ ਨੂੰ ਸੁੱਖ ਆ ਬਣੇ, ਕਹਿੰਦੇ ਰੱਬ ਦੀ ਕੀ ਲੱਤ ਅੜੀ ਹੈ ਇੱਥੇ, ਮੈਂ ਕਮਾਈ ਕੀਤੀ ਸਭ ਕੁਛ ਆ, ਦੇਖ ਮੈਂ ਐਵੇਂ ਆਨੰਦ ਮਾਣਦਾ ਹਾਂ। ਜੇ ਆ ਬਣੇ ਦੁੱਖ ਫਿਰ ਨਹੀਂ ਕਹਿੰਦੇ ਵੀ ਮੈਂ ਕੀਤਾ, ਫਿਰ ਕਹਿੰਦੇ ਰੱਬ ਨੇ ਪੰਗਾ ਲਿਆ, ਇਹ ਰੱਬ ਨੇ ਮੇਰੇ ਨਾਲ ਇਹ ਕੀਤਾ ਆਹ ਕੁਛ ਕੀਤਾ, ਫਿਰ ਸਤਸੰਗ ਜੀ ਰੱਬ ਨੂੰ ਗਾਲਾਂ ਕੱਢਣੀਆਂ। ਦੁੱਖ ਵੇਲੇ ਰੱਬ ਨੂੰ ਗਾਲਾਂ ਕੱਢਣ ਵਾਸਤੇ ਰੱਬ ਹੈਗਾ, ਸੁੱਖ ਦੀ ਪ੍ਰਾਪਤੀ ਵਾਸਤੇ ਉਦੋਂ ਰੱਬ ਹੈ ਹੀ ਨਹੀਂ, ਕਹਿੰਦਾ ਕੋਈ ਰੱਬ ਰੁੱਬ ਨਹੀਂ, ਯੁੱਗ ਕੀਤਾ ਮੈਂ ਕਰ ਰਿਹਾ। ਇਹ ਮਨਮਤੀਆਂ ਦਾ ਸੁਭਾਅ ਹੈ। ਸੋ ਆਪ ਜੀ ਕਹਿੰਦੇ ਭਾਈ ਜਿਹੜੇ ਐਸੇ ਸੇਟੀ ਦੇ ਉੱਤੇ ਪ੍ਰਵਿਰਤੀ ਵਾਲੇ ਲੋਕ ਨੇ, ਇਹਨਾਂ ਨੂੰ ਜਮ ਪਾਪਾ ਪੁੰਨਾ ਦਾ ਫਲ ਪੂਰਾ ਭੁਗਤਾਉਂਦਾ ਹੈ।
ਕਬ ਸੁਖ ਕਬ ਸੁਖ ਕਬ ਦੁੱਖ ਲਹੇ ਵਿਚਾਰੇ,
ਇਹ ਵਿਚਾਰੇ ਕਦੇ ਦੁੱਖ ਹੈ ਕਦੇ ਸੁੱਖ ਹੈ, ਕਦੇ ਠੰਡਾ ਕਦੇ ਤੱਤਾ, ਹਰ ਵੇਲੇ ਦੁੱਖ ਲੈਂਦੇ ਰਹਿੰਦੇ ਨੇ ਧਰਮ ਰਾਜਾ ਦੇ ਅਧੀਨ ਹੋ ਕੇ।
ਇੱਕ ਨਿਸ਼ਕਾਮ ਕਰਮ ਸੁਭ ਕਰੇ,
ਹੁਣ ਲੋ ਦੂਜੇ ਨੰਬਰ ਤੇ ਨਿਸ਼ਕਾਮੀ ਨੇ ਜਿਹੜੇ, ਕਾਮਨਾ ਕੋਈ ਨਹੀਂ, ਸ਼ੁਭ ਕਰਮ ਕਰਦੇ ਹਨ,
ਧਰਮ ਕਰਮ ਪ੍ਰਸੰਨਤਾ ਧਰੇ,
ਔਰ ਸਤਸੰਗ ਜੀ ਖੁਸ਼ ਹੋ ਕੇ ਧਰਮ ਦਾ ਕਰਮ ਕਰਦੇ ਨੇ।
ਪਾਪ ਅਚਾਨਕ ਜੇ ਹੋਏ ਜਾਏ,
ਜੇ ਅਚਨਚੇਤ ਉਹਨਾਂ ਤੋਂ ਪਾਪ ਹੋ ਵੀ ਜਾਵੇ,
ਤਿੰਨ ਕੋ ਲੇਖਾ ਕਰ ਇੱਕ ਥਾਂ,
ਉਹ ਸਤਸੰਗ ਜੀ ਉਹਦਾ ਲੇਖਾ ਕਰਨ ਵਾਸਤੇ ਇੱਕ ਥਾਂ,
ਅੱਗ ਵਿਆੜ ਕਰ ਪੁੰਨ ਜੋ ਸੇਖ,
ਉਹਨਾਂ ਦੇ ਸਤਸੰਗ ਜੀ ਪੁੰਨ ਕੱਟੇ ਜਾਂਦੇ ਨੇ, ਉਹਨਾਂ ਦਾ ਤਬਾਦਲਾ ਜ਼ਰੂਰ ਹੋ ਜਾਂਦਾ। ਜੇ ਨਿਸਕਾਮੀ ਨੇ ਨਾ, ਉੱਦਾਂ ਤਾਂ ਪੁੰਨ ਦਾਨ ਕਰਦੇ ਨੇ, ਕਾਮਨਾ ਕੋਈ ਨਹੀਂ ਰੱਖਦੇ ਮਨ ਵਿੱਚ, ਸੇਵਾ ਕਰਦੇ ਆ ਕੋਈ ਕਾਮਨਾ ਨਹੀਂ ਮਨ ਵਿੱਚ, ਜੇ ਦਾਨ ਕੀਤਾ ਤੇ ਹੇ ਵਾਹਿਗੁਰੂ ਇਹ ਇਹਨਾਂ ਜੀਵਾਂ ਦਾ ਰਿਜਕ ਸੀ, ਮੇਰੇ ਘਰ ਤੁਸੀਂ ਦੇ ਦਿੱਤਾ, ਸ਼ੁਕਰ ਆ ਮੇਰਾ ਮਹਾਰਾਜ ਭਾਰ ਉਤਰਿਆ, ਮੈਂ ਇਹਨਾਂ ਨੂੰ ਖਵਾ ਦਿੱਤਾ, ਇਹ ਸੀ ਤਾਂ ਇਹਨਾਂ ਦਾ ਹੀ, ਤੁਸੀਂ ਮਹਾਰਾਜ ਮੇਰੇ ਘਰ ਵਿੱਚ ਦੇ ਦਿੱਤਾ। ਐਨ ਜਿਹੜੇ ਸੇਵਾ ਸਤਸੰਗ ਜੀ ਦਾਨ ਕਰਦੇ ਉਹ ਨਿਸਕਾਮੀ ਨੇ, ਉਹਨਾਂ ਨੂੰ ਮਹਾਰਾਜ ਬਹੁਤ ਕੁਛ ਦੇ ਦਿੰਦਾ। ਸੋ ਜੇ ਅਚਨਚੇਤ ਉਹਨਾਂ ਤੋਂ ਪਾਪ ਹੋ ਜਾਏ ਨਾ ਕੋਈ, ਉੱਥੇ ਛੁਟਕਾਰਾ ਹੋ ਜਾਂਦਾ, ਉਹਨਾਂ ਪੁੰਨਾਂ 'ਚੋਂ ਕਟੌਤੀ ਹੋ ਜਾਂਦੀ ਹੈ ਅਤੇ ਪਾਪ ਖਤਮ ਹੋ ਜਾਂਦਾ। ਜਿਹੜੇ ਪਹਿਲੇ ਸੀ ਉਹਨਾਂ ਦਾ ਤਾਂ ਪਾਪ ਕੀਤਾ ਤਾਂ ਪਾਪ ਵੀ ਪੂਰਾ ਭੁਗਤਣਗੇ, ਜੇ ਪੁੰਨ ਕੀਤਾ ਪੁੰਨ ਵੀ ਪੂਰਾ ਹੀ ਭੁਗਤਣਗੇ ਉਹਦਾ ਫਲ। ਇਹ ਜੇ ਨਿਸਕਾਮੀ ਨੇ ਇਹਨਾਂ ਦਾ ਫਰਕ ਪੈਂਦਾ ਹੈ,
ਤਿੰਨ ਕੋ ਭੋਗਤ ਆਨੰਦ ਵਿਸ਼ੇਸ਼,
ਉਹ ਜਿਹੜਾ ਵਿਸ਼ੇਸ਼ ਕਰਕੇ ਸੁੱਖ ਹੁੰਦਾ ਭੋਗ ਲੈਂਦੇ ਨੇ।
ਜੇ ਅੱਗ ਅਦਕ ਹੋਏ ਤਿਸ ਕੇਰੇ,
ਜੇ ਪਰਾਚਨ ਚੇਤ ਇਹਨਾਂ ਦੇ ਪਾਪ ਜ਼ਿਆਦੇ ਵੱਧ ਜਾਣ, ਪੁੰਨ ਘੱਟ ਹੋਣ,
ਪੁੰਨ ਵਿਆੜ ਅੱਗ ਤੇ ਦੁੱਖ ਹੇਰੇ,
ਫਿਰ ਥੋੜਾ ਜਿਹਾ ਦੁੱਖ ਵੀ ਆ ਬਣਦਾ, ਕਿਉਂ ਪੁੰਨ ਘੱਟ ਹੁੰਦੇ ਨੇ, ਜਿੰਨੇ ਕੁ ਪੁੰਨ ਨੇ ਉਹਨਾਂ ਕੁ ਸਤਸੰਗ ਜੀ ਪਾਪ ਕੱਟਿਆ ਜਾਂਦਾ, ਦੁੱਖ ਘੱਟ ਜਾਂਦੇ। ਜਿੰਨੇ ਕੁ ਪੁਰ ਪਾਪ ਵਧੇ ਉਨਾ ਕੁ ਦੁੱਖ ਸਹਾਰ ਕੇ ਖਹਿੜਾ ਛੁੱਟ ਜਾਂਦਾ।
ਤਿੰਨ ਕੇ ਪੁੰਨ ਹੋਏ ਬਲਵਾਨ,
ਉਹਨਾਂ ਦੇ ਪੁੰਨ ਬਲ ਵਾਲੇ ਹੁੰਦੇ ਹਨ।
ਪਾਪ ਨੇ ਬਲ ਹੋਵੇ ਅਸ ਨਰ ਜਾਨ,
ਉਹਨਾਂ ਦੇ ਪਾਪ ਕਮਜ਼ੋਰ ਹੁੰਦੇ ਨੇ, ਕੱਟੇ ਜਾਂਦੇ ਨੇ।
ਤ੍ਰਿਤੀਏ ਅਹੇ ਉਪਾਸਕ ਜੋਏ,
ਇਹ ਤਾਂ ਸਕਾਮੀ ਤੇ ਨਿਸਕਾਮੀ ਦੋ ਤਰ੍ਹਾਂ ਦੇ ਸਿੱਖ ਹੋ ਗਏ। ਤੀਜੇ ਸਤ ਸੰਗ ਜੀ ਉਪਾਸ਼ਕ ਨੇ। ਉਪਾਸ਼ਕ ਆਪਾਂ ਪਹਿਲਾਂ ਵੀ ਵਿਚਾਰਿਆ ਹੈ, ਜਿਹੜੇ ਸੰਗਤ 'ਚ ਬੈਠ ਕਰਕੇ ਗੁਰੂ ਪਰਮੇਸ਼ੁਰ ਨੂੰ ਇੱਕ ਸਮਝ ਕੇ ਬਿਰਤੀ ਨੂੰ ਇਕਾਗਰ ਕਰਕੇ ਨਾਮ ਨੂੰ ਜਪਣਾ, ਪੜ੍ਹਨਾ, ਸੁਣਨਾ, ਉਹਨੂੰ ਆਪਾਂ ਉਪਾਸ਼ਕ ਕਹਿੰਦੇ ਹਾਂ। ਇਹਨੂੰ ਇਹ ਭਗਤੀ ਅੰਗ ਹੈ।
ਭਗਤ ਪ੍ਰਿਆ ਪ੍ਰਾਣ ਮਨ ਹੋਏ ਸੋਏ,
ਹਰ ਵੇਲੇ ਉਹ ਆਪਣੇ ਮਨ ਨੂੰ ਭਗਤੀ ਦੇ ਆਸਰੇ ਰੱਖਦੇ ਨੇ।
ਪਾਪ ਨੇ ਠਾਣੇ ਸੋ ਜਾਣ,
ਉਹ ਪਾਪ ਤਾਂ ਕਰਦੇ ਹੀ ਨਹੀਂ ਸਤਸੰਗ ਜੀ, ਭੁੱਲ ਕੇ ਵੀ ਸਿਆਣੇ ਹਨ।
ਵੈ ਜੇ ਕਦਾਚਿਤ ਅਗ ਅਣਜਾਣ,
ਜੇ ਅਣਜਾਣ ਪੁਣੇ ਵਿੱਚ ਪਾਪ ਹੋ ਵੀ ਜਾਵੇ ਸਤਸੰਗ ਜੀ,
ਰੁਚ ਕਰ ਧਰਮ ਕਰੇ ਹਰ ਖਾਏ,
ਪਰ ਉਹ ਰੁਚੀ ਦੇ ਨਾਲ ਪੁੰਨ ਕਰਦੇ ਹੋਏ ਬੜੇ ਖੁਸ਼ ਹੁੰਦੇ ਨੇ।
ਅੱਗੋ ਵਿਆੜ ਸਦਾ ਸੁਖ ਪਾਏ,
ਉਹਨਾਂ ਨੂੰ ਵੀ ਸਤਸੰਗ ਜੀ ਜਿਹੜਾ ਥੋੜਾ ਕਣਾ ਪਾਪ ਕਰ ਬੈਠਣ, ਉਹ ਪੁੰਨ ਦੇ ਕਰਕੇ ਪਾਪ ਤੋਂ ਛੁੱਟ ਜਾਂਦੇ ਹਨ, ਵੱਟੇ ਬਿਟਾ ਲੈਂਦੇ ਨੇ।
ਰਹੇ ਨਿਕਟ ਵਰਤੀ ਪ੍ਰਭ ਕੇਰੇ,
ਉਹ ਸਤਸੰਗ ਜੀ ਵਾਹਿਗੁਰੂ ਦੇ ਨਿਕਟ ਵਰਤੀ ਰਹਿੰਦੇ ਨੇ। ਜਿਵੇਂ ਰਾਜੇ ਦੇ ਕੋਈ ਕੋਲੇ ਵਜ਼ੀਰ ਅਹਿਲਕਾਰ ਰਹਿੰਦਾ, ਉਹਨੂੰ ਵੀ ਸੁੱਖ ਮਿਲਦਾ, ਜਸ ਮਿਲਦਾ ਹੈ। ਐ ਭਾਈ ਉਹ ਵਾਹਿਗੁਰੂ ਦੇ ਨੇੜੇ ਸਦਾ ਅੰਗ ਸੰਗੇ ਅਭੰਗ ਅੰਗ ਬਭੂਤੇ, ਉਹਨਾਂ ਭਗਤੀ ਕਰਨ ਵਾਲੇ ਉਪਾਸ਼ਕਾਂ ਦੇ ਕੋਲੇ ਵਾਹਿਗੁਰੂ ਅੰਗ ਸੰਗ ਰਹਿੰਦਾ ਹੈ, ਉਹਨਾਂ ਦੀ ਇਹ ਅਵਸਥਾ ਹੈ।
ਜਨਮ ਮਰਨ ਕੇ ਪਰ ਹਰ ਫੇਰੇ,
ਉਹਨਾਂ ਨੇ ਜੰਮਣ ਮਰਨ ਸਤਸੰਗ ਜੀ ਇੱਕ ਹੈ, ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਉਹਨਾਂ ਦਾ ਇੱਕ ਵੇਣੀ ਸੰਸਾਰ 'ਚ ਆਉਣਾ ਹੋਇਆ ਹੈ ਗੁਰਮੁਖਾਂ ਦਾ, ਮੁੜ ਕੇ ਨਹੀਂ ਸਤਸੰਗ ਜੀ ਆਉਂਦੇ, ਉਹ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦੇ ਨੇ।
ਪ੍ਰਾਵ ਲੱਦ ਬਸਤੇ ਜੇ ਜਨਮੇ,
ਜਿੰਨਾ ਚਿਰ ਪਰਾਰਬਧ ਹੈਗੀ ਸਰੀਰ ਦੀ, ਉਹਨਾਂ ਚਿਰ ਉਹ ਸਰੀਰ ਦਾ ਭੋਗ ਭੋਗਦੇ ਨੇ ਬੈਠ ਕੇ।
ਭਗਤ ਕਰਤ ਗਿਆਨੀ ਹੋਏ ਮਨ ਮੈਂ,
ਜੇ ਭਗਤੀ ਕਰਦਿਆਂ ਕਰਦਿਆਂ ਮਨ ਵਿੱਚ ਗਿਆਨ ਹੋ ਜਾਂਦਾ ਉਹਨਾਂ ਨੂੰ।
ਜਨਮ ਮਰਨ ਕੇ ਬੰਧਨ ਹਾਨੇ,
ਜੰਮਣ ਮਰਨ ਦੇ ਸਤਸੰਗ ਜੀ ਬੰਧਨ ਖਤਮ ਹੋ ਜਾਂਦੇ ਨੇ ਸਦਾ ਲਈ ਉਹਨਾਂ ਦੇ।
ਪਦ ਨਿਰਵਾਣ ਵੇਲੇ ਤਤ ਜਾਣੇ,
ਨਿਰਵਾਣ ਪਦਵੀ ਬੰਧਨਾਂ ਤੋਂ ਰਹਿਤ ਪਦਵੀ ਸਤਸੰਗ ਜੀ, ਜਿਉਂ ਜਨਮੈ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਪਦਵੀ ਉਹਨਾਂ ਉਪਾਸ਼ਕਾਂ ਨੂੰ ਪ੍ਰਾਪਤ ਹੁੰਦੀ ਹੈ।
ਇੱਕ ਸਹਿਕਾਮੀ ਭਗਤ ਜੇ ਹੋਏ,
ਇੱਕ ਸੁਣੋ ਖਾਲਸਾ ਜੀ, ਕਰਦੇ ਭਗਤੀ ਨੇ, ਸਿਮਨ ਭਜਨ ਵੀ ਕਰਦੇ, ਨਿਤਨੇਮ ਕਰਦੇ, ਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ, ਪਰ ਫੇਰ ਵੀ ਕਾਮਨਾ ਨਹੀਂ ਖੇੜਾ ਛੱਡਦੀਆਂ, ਘਰ ਦੇ ਪਦਾਰਥ ਮੰਗਦੇ ਰਹਿੰਦੇ ਨੇ।
ਤਨ ਤਜ ਸੁਰਗ ਭੋਗ ਕਰ ਸੋਏ,
ਉਹ ਫਿਰ ਕੀ ਕਰਦੇ ਨੇ ਖਾਲਸਾ ਜੀ, ਗੁਰੂ ਅਰਜਨ ਦੇਵ ਜੀ ਕਹਿੰਦੇ ਸਰੀਰ ਨੂੰ ਤਿਆਗ ਕੇ ਪਰਾਰਬਧ ਦੀ ਸਮਾਪਤੀ ਤੋਂ ਸਵਰਗ 'ਚ ਜਾਂਦੇ ਆ, ਕਿਉਂ ਉਹਨਾਂ ਦੀ ਭਾਵੇਂ ਬਾਣੀ ਪੜ੍ਹਦੇ ਸਭ ਕੁਝ ਕਰਦੇ, ਪਦਾਰਥਾਂ ਦੀ ਜੋ ਇੱਛਾ ਨਾਲ ਬਣੀ ਹੋਈ ਹੈ ਵੀ ਉਹ ਵੀ ਮਿਲਣ। ਕਈਆਂ ਨੂੰ ਪੁੱਛੋ ਕਹਿੰਦੇ ਬਈ ਬਾਣੀ ਤਾਂ ਪੜ੍ਹਦੇ ਹਾਂ, ਰਹਿਤ ਬਹਿਤ ਵੀ ਰੱਖੀ ਹੋਈ ਹੈ, ਕੋਈ ਮਹਾਰਾਜ ਦੀ ਕਿਰਪਾ ਹੈ ਸਭ ਕੁਛ, ਪਰ ਪਦਾਰਥਾਂ ਬਿਨਾਂ ਸਰਦਾ ਨਹੀਂ ਹੈ, ਇਹ ਮੈਂ ਜ਼ਰੂਰ ਹੱਥ ਜੋੜ ਕੇ ਮੰਨਦਾ ਮਹਾਰਾਜ, ਗੁਰੂ ਨਾਨਕ ਦੇਵ ਜੀ ਘਰ ਵਿੱਚ ਭੁੱਖੇ ਨਾ ਮਾਰਦੀ, ਪਦਾਰਥ ਬਹੁਤ ਵਧੀਆ ਤੋਂ ਵਧੀਆ ਮਿਲਣ। ਉਹਨਾਂ ਨੂੰ ਸਤਸੰਗਤ ਜੀ ਮਹਾਰਾਜ ਅਗਲੇ ਜਨਮ ਸਵਰਗ ਵਿੱਚ ਭੇਜ ਦਿੰਦਾ ਵੀ ਲਓ ਭੋਗ ਲਓ, ਜਿੰਨੇ ਮਰਜ਼ੀ ਲੈ ਕੇ ਰਜ ਲਓ।
ਬਹੁਤ ਧਨੀ ਕੇ ਗ੍ਰਹਿ ਤਨ ਤਾਰੇ,
ਉੱਥੇ ਸਵਰਗ 'ਚ ਮੁਕਤੀ ਤਾਂ ਹੈ ਨਹੀਂ, ਜਿਹੀ ਜੀ ਕਿਸੇ ਕੈਦੀ ਦੇ ਸੋਨੇ ਦੀ ਬੇੜੀ ਪਾ ਦੀ, ਕਿਸੇ ਦੇ ਲੋਹੇ ਦੀ ਪਾ ਤੀ, ਸੋਨੇ ਦੀ ਆਲਿਆਂ ਨੂੰ ਚਾਹ ਤਾਂ ਨਹੀਂ, ਕੈਦੀ ਤਾਂ ਉਹ ਵੀ ਹੈ। ਇਸ ਤਰ੍ਹਾਂ ਜੇ ਨਰਕ 'ਚ ਕੋਈ ਚਲਿਆ ਗਿਆ ਕਿ ਸਵਰਗ ਚਲਿਆ, ਸਵਰਗ ਵਾਲਾ ਵੀ ਮੁਕਤ ਨਹੀਂ ਹੈ। ਤਾਂ ਸਤਸੰਗਤ ਜੀ ਜਿਹੜਾ ਉਹਨਾਂ ਦੇ ਅੰਦਰ ਇੱਛਾ ਨਾ ਪਦਾਰਥ ਭੋਗਣ ਦੀ, ਸਵਰਗ ਦੇ ਪਦਾਰਥ ਭੋਗ ਕੇ ਦੁਬਾਰਾ ਫੇਰ ਇੱਥੇ ਉਤਰਦੇ ਨੇ, ਉਹ ਫਿਰ ਕਿੱਥੇ ਆਉਂਦੇ ਨੇ, ਫਿਰ ਪਾਪੀਆਂ ਦੇ ਘਰ ਨਹੀਂ ਆਉਂਦੇ, ਸ਼ਰਾਬੀਆਂ ਕਬਾਬੀਆਂ ਦੇ ਘਰ ਨਹੀਂ ਆਉਂਦੇ, ਉਹ ਖਾਲਸਾ ਜੀ ਧਰਮੀ ਗ੍ਰਹਿਸਤੀਆਂ ਦੇ ਘਰਾਂ 'ਚ ਆਉਂਦੇ। ਇਸੇ ਕਰਕੇ ਗ੍ਰਹਿਸਤੀਆਂ ਨੂੰ ਖਾਲਸਾ ਜੀ ਧਰਮੀ ਬਣਨਾ ਅਤੀ ਜ਼ਰੂਰੀ ਹੈ। ਜਿਹੜੀਆਂ ਅਹੀਆਂ ਜਿਹੀਆਂ ਪਵਿੱਤਰ ਰੂਹਾਂ ਜਿਨ੍ਹਾਂ ਨੇ ਸਰੀਰ ਤਾਂ ਇੱਥੋਂ ਗ੍ਰਹਿਸਤੀਆਂ ਦੇ ਘਰੋਂ ਹੀ ਮਿਲਣਾ, ਹੋਰ ਤਾਂ ਕਿਤੋਂ ਲੈਣਾ ਨਹੀਂ, ਕੋਈ ਬਣਿਆ ਬਣਾਇਆ ਤਾਂ ਉਤਰਿਆ ਨਹੀਂ ਸਤਸੰਗਤ ਜੀ। ਜਿਹੜਾ ਕੋਈ ਐਸਾ ਗੁਰਮੁਖ ਸਤਸੰਗਤ ਜੀ ਸਹਿਤ ਕਾਮਨਾ ਦੇ ਇੱਥੇ ਭਗਤੀ ਕਰਦਾ, ਪਦਾਰਥਾਂ ਦੀ ਇੱਛਾ ਧਾਰਦਾ ਹੋਇਆ ਸਵਰਗ ਚਲਿਆ ਗਿਆ, ਜਦੋਂ ਸਵਰਗ ਵਿੱਚ ਉਹਦੀ ਸਮਾਪਤੀ ਹੋਣੀ ਹੈ, ਹੱਦ ਉਹਨੇ ਉਤਰਨਾ, ਉਹ ਦੇਖੂਗਾ ਵੀ ਧਰਮੀ ਘਰ ਕਿਹੜਾ, ਕਿੱਥੇ ਕੋਈ ਪਤੀ ਸਤੀ ਸਿਮਰਨ ਭਜਨ ਕਰਦੇ, ਮੈਂ ਉਹਨਾਂ ਦੀ ਕੁੱਖ ਵਿੱਚ ਜਾ ਕੇ ਪ੍ਰਵੇਸ਼ ਹੋਵਾਂ, ਉੱਥੋਂ ਮੈਨੂੰ ਸਰੀਰ ਮਿਲੇ ਤਾਂ ਚੰਗਾ, ਮੈਨੂੰ ਸਿੱਖਿਆ ਵੀ ਚੰਗੀ ਮਿਲੂ। ਜੇ ਜੰਮਦੇ ਸਾਰ ਹੀ ਬੋਤਲਾਂ ਦੀ ਸਾਥੋਂ ਦੀ ਬੋਰੀ ਲਿਆਂਦੀ, ਉਹਦੇ ਵੀ ਮੂੰਹ ਨੂੰ ਗੁੜਤੀ ਦੇ ਦਿੱਤੀ ਲਾ ਲਈ, ਉਹੋ ਜਿਹੇ ਥਾਂ ਉਹ ਨਹੀਂ ਉਤਰਦਾ ਖਾਲਸਾ ਜੀ, ਉਹ ਦੁਬਾਰਾ ਫੇਰ ਆ ਜਾਂਦੇ ਨੇ ਭਗਤ ਸਕਾਮੀ।
ਸਤਸੰਗਤ ਮਿਲ ਜਨਮ ਸੁਧਾਰੇ,
ਫਿਰ ਪਹਿਲਾਂ ਤਾਂ ਲੈਂਦਾ ਹੀ ਉਹ ਜਿਹਾ ਧਰਮੀ ਪੁਰਸ਼ਾਂ ਦੇ ਘਰ ਜਨਮ ਹੈ, ਫਿਰ ਜਨਮ ਲੈ ਕੇ ਵੱਡਾ ਹੋ ਕੇ ਸਤਸੰਗਤ 'ਚ ਆਉਣ ਲੱਗ ਜਾਂਦਾ ਹੈ। ਕਈ ਦੇਖੋ ਸਤਸੰਗ ਜੀ, ਕਈਆਂ ਦੇ ਬੱਚੇ ਆਪ ਮਾਂ ਬਾਪ ਕਦੇ ਭੁੱਲ ਕੇ ਨਹੀਂ ਗੁਰੂ ਘਰ ਜਾ ਗਏ ਹੁੰਦੇ, ਬੱਚੇ ਸਤਸੰਗ ਸੰਗਤ ਵਿੱਚ ਰੁਚੀ ਰੱਖਦੇ ਹੁੰਦੇ ਕਈ ਵਾਰੀ, ਉਹ ਪੂਰਵਲਾ ਉਹਨਾਂ ਦਾ ਪੁੰਨ ਹੁੰਦਾ ਹੈ। ਸੋ ਸੰਗਤ ਵਿੱਚ ਰਲ ਕੇ ਸਤਸੰਗ ਜੀ ਦੁਬਾਰਾ ਜਨਮ ਲੈ ਕੇ ਆਪਣਾ ਜਨਮ ਸਫਲਾ ਕਰਦੇ ਹਨ।
ਮੁਕਤ ਲਹਿ ਬੰਧਨ ਕੋ ਤਿਆਗੇ,
ਫੇਰ ਬੰਧਨਾਂ ਨੂੰ ਤਿਆਗ ਕੇ ਮੁਕਤ ਹੋ ਜਾਂਦੇ ਨੇ ਦੂਸਰੇ ਜਨਮ ਵਿੱਚ।
ਇੱਕ ਨਿਸਕਾਮ ਭਗਤ ਅਨੁਰਾਗੇ,
ਇੱਕ ਭਗਤੀ ਕਰਨ ਵਾਲੇ ਸਿਮਰਨ ਭਜਨ ਵਾਲੇ, ਉਹ ਤਾਂ ਸੀ ਨਾ ਸਕਾਮੀ, ਪਦਾਰਥ ਵੀ ਮੰਗਦੇ ਸੀ ਤੇ ਬਾਣੀ ਵੀ ਪੜ੍ਹਦੇ ਸੀ, ਰਹਿਤ ਬਹਿਤ ਵੀ ਰੱਖਦੇ ਸੀ, ਉਹਨਾਂ ਨੂੰ ਤਾਂ ਸਵਰਗ ਭੇਜ ਕੇ ਉਹਨੇ ਸੱਦੀ ਕਰਾ ਦਿੱਤੀ, ਦੁਬਾਰਾ ਫੇਰ ਜਨਮ ਉਹਨਾਂ ਦਾ। ਜਿਹੜੇ ਨਿਸਕਾਮੀ ਨੇ ਮਹਾਰਾਜ ਜੀ, ਸਰੀਰ ਜਿੱਦਣ ਤੁਸੀਂ ਦੇ ਦਿੱਤਾ, ਮੇਰਾ ਕਿਹੜਾ ਮੰਗਿਆ ਦਿੱਤਾ ਤੁਸੀਂ ਸਰੀਰ, ਤੁਸੀਂ ਸਰੀਰ ਆਪ ਹੀ ਦਿੱਤਾ, ਇਹਨੂੰ ਰਿਜਕ ਵੀ ਤੁਸੀਂ ਆਪ ਹੀ ਲਾਇਆ ਹੈ, ਮੈਂ ਕਿਹੜਾ ਹਾਕਾਂ ਮਾਰੀਆਂ ਸੀ ਮਾਤਾ ਦੇ ਆਸਣ 'ਚ, ਦੁੱਧ ਭੇਜ ਦੁੱਧ ਭੇਜ, ਤੁਸੀਂ ਪਹਿਲਾਂ ਹੀ ਭੇਜਤਾ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਸਤਾ ਤੁਝੇ ਪਿਆਰਿਆ ਦੂਧ, ਭਰ ਜੋਬਨ ਭੋਜਨ ਸਕਸੂਦ, ਬਿਰਦ ਪਿਆ ਉੱਪਰ ਸਾਗ ਸੈਨ, ਮੁੱਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਰਿਹੋ ਤੋ ਨਾਨਕ ਸੀਜੈ। ਨਿਰੀਆਂ ਖਾਲਸਾ ਜੀ ਅੰਮ੍ਰਿਤ ਦੀਆਂ ਘੁੱਟਾਂ ਗੁਰਬਾਣੀ ਤਾਂ, ਜਿਹਦੀ ਸਤਸੰਗਤ ਜੀ ਜਵਾਨ ਸੁਣ ਹੈ ਉਹ ਨਹੀਂ ਰਸ ਲੈ ਸਕਦੀ, ਜਿਹਦੀ ਜਵਾਨ ਸਤਸੰਗ ਜੀ ਹਰ ਵੇਲੇ ਮਾਂ ਸ਼ਰਾਬ ਦੇ ਨਾਲ ਲਿਪਟੀ ਪਈ ਹੈ, ਉਹਨੂੰ ਰਸ ਨਹੀਂ ਆਉਂਦਾ। ਦੂਸਰਿਆਂ ਨੂੰ ਤਾਂ ਭਾਈ ਗੁਰਮੁਖ ਗੁਰਸਿੱਖਾਂ ਨੂੰ ਤਾਂ ਰਸ ਆਵੇਗਾ ਅੰਮ੍ਰਿਤ ਬਾਣੀ ਦਾ। ਸੋ ਐਸੇ ਜਿਹੜੇ ਪ੍ਰੇਮੀ ਨੇ ਨਿਸਕਾਮੀ, ਸਿਮਰਨ ਭਜਨ ਕਰਦੇ, ਸੰਗਤ ਵਿੱਚ ਆਉਂਦੇ, ਸੇਵਾ ਵੀ ਕਰਦੇ, ਲੇਕਿਨ ਕਾਮਨਾ ਕੋਈ ਨਹੀਂ, ਉਹ ਉਹਨਾਂ ਦੀ ਵਸਤਾ ਦੱਸਦੇ ਹਨ।
ਪਰਾਲਬਧ ਬਸ ਜਨਮ ਜੇ ਧਰਤੇ,
ਉਹ ਪਰਾਲਬਧ ਅਨੁਸਾਰ ਜਨਮ ਧਾਰਦੇ ਹਨ।
ਸੰਤਨ ਕੇ ਕਰਮ ਹੈ ਅਵਤਰਤੇ,
ਉਹ ਕਿੱਥੇ ਉਤਰਦੇ ਨੇ, ਉਹ ਖਾਲਸਾ ਜੀ ਜਿੱਥੇ ਕਿਤੇ ਚੰਗਾ ਗੁਰੂ ਘਰ, ਜਿਵੇਂ ਸਤਸੰਗ ਜੀ ਸਾਹਿਬਜ਼ਾਦੇ ਗੁਰੂ ਘਰ ਬਚਾ ਕੇ ਉਤਰੇ, ਜਿੱਥੇ ਕਿਤੇ ਸ਼ਾਂਤ ਚਿੱਤ ਵਾਲੇ ਮਹਾਤਮਾ ਉਹਨਾਂ ਦੇ ਘਰਾਂ ਚ ਉਤਰਦੇ ਨੇ।
ਕਰਤ ਭਗਤ ਲੈ ਆਤਮ ਗਿਆਨ,
ਉੱਥੇ ਭਗਤੀ ਕਰਕੇ ਉਹਨੂੰ ਆਤਮ ਸਰੂਪ ਦਾ ਗਿਆਨ ਹੋ ਜਾਂਦਾ।
ਪ੍ਰਾਪਤ ਹੋਤ ਪੁਨੋ ਨਿਰਵਾਨ,
ਉਹਨਾਂ ਨੂੰ ਫੇਰ ਬੰਧਨਾਂ ਤੋਂ ਰਹਿਤ ਪਦਵੀ ਮੁਕਤੀ ਮਿਲ ਜਾਂਦੀ।
ਜਿਮ ਸੁਗਾਤ ਬਾਜ ਕੈ ਬਾਜੀ,
ਇਹ ਤਾਂ ਉਹਨਾਂ ਦੀ ਵਸਤਾ, ਜਿਵੇਂ ਸੁਗਾਤੀਏ ਸੀ ਨਾ, ਕੋਈ ਤੋਹਫਾ ਦੇ ਕੇ ਰਾਜੇ ਨੂੰ ਖੁਸ਼ ਕਰ ਲੈਣਾ, ਸਾਰੀ ਜਾਇਦਾਦ ਦੇ ਮਾਲਕ ਆਪ ਬਣੇ ਰਹਿਣਾ, ਉਹ ਵਸਤਾ ਵਾਲੇ ਇਸੇ ਨਿਸਕਾਮੀ ਗੁਰਸਿੱਖ ਹਨ।
ਇੱਕ ਪਟ ਦੇਤ ਰਹਿਤ ਪੁੰਨ ਰਾਜੀ,
ਇੱਕ ਵਸਤੂ ਭੇਜ ਦੇਣੀ 6 ਮਹੀਨੇ ਸਾਲ ਬਾਅਦ ਰਾਜੇ ਨੂੰ ਖੁਸ਼ ਰੱਖਣਾ। ਇਸੇ ਤਰ੍ਹਾਂ ਖਾਲਸਾ ਜੀ ਆਹ ਜਿਹੜਾ ਸਿਮਰਨ ਭਜਨ ਕਰਨਾ, ਸੰਗਤ ਚ ਆਉਣਾ, ਇਹ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ। ਸਤਿਗੁਰਾਂ ਦੀ ਬਹੁਤ ਹੀ ਖੁਸ਼ੀ ਹੈ ਜੋ ਗੁਰਸਿੱਖ ਸੰਗਤ ਵਿੱਚ ਹਾਜ਼ਰੀ ਭਰਦਾ। ਭਾਵੇਂ ਇਹ ਨਹੀਂ ਬਈ ਬਖਤਿਆਂ ਦੀ ਹਾਜ਼ਰੀ ਲੱਗਦੀ ਹੈ, ਸਰੋਤੇ ਜਿਹੜੇ ਮਨ ਨੂੰ ਇਕਾਗਰ ਕਰਕੇ ਬੈਠੇ ਖਾਲਸਾ ਜੀ, ਉਹਨਾਂ ਦੀ ਤਾਂ ਅਧਿਕ ਹਾਜ਼ਰੀ ਲੱਗਦੀ, ਉਹਨਾਂ ਨੂੰ ਚਿੰਤਾ ਕੋਈ ਨਹੀਂ। ਬੋਲਣ ਵਾਲੇ ਨੂੰ ਚਿੰਤਾ ਜੀ ਮੈਂ ਭੁੱਲ ਗਿਆ, ਮੇਰੀ ਹਦਕ ਨਾ ਹੋ ਜਾਵੇ ਕਿਤੇ, ਨਾਲੇ ਉਸ ਨੂੰ ਹੰਕਾਰ ਵੀ ਹੋ ਜਾਂਦਾ ਵੀ ਹੋਰ ਉੱਥੇ ਸਾਰੇ ਮੂਰਖ ਹੀ ਬੈਠੇ, ਮੈਂ ਹੀ ਕੰਮ ਨਹੀਂ ਸਿਆਣਾ। ਬੇਅੰਤ ਸਤਸੰਗ ਜੀ ਉਹਦੇ ਮਨ ਵਿੱਚ ਉਪਾਧੀਆਂ ਉੱਠਦੀਆਂ, ਇਹਨਾਂ ਉਪਾਧੀਆਂ ਤੋਂ ਸਰੋਤਾ ਤਾਂ ਮੁਕਤ ਹੈ ਨਾ, ਉਹ ਤਾਂ ਰਸ ਲੈ ਮਾਣਦਾ ਸਤਸੰਗ ਜੀ। ਇਸੇ ਕਰਕੇ ਸੁਣਤੇ ਪੁਨੀਤ ਕਹਿਤੇ ਪਵਿੱਤ, ਕਹਿਣ ਵਾਲੇ ਤਾਂ ਪਵਿੱਤਰ, ਸੁਣਤੇ ਕਹਿੰਦੇ ਮਨ ਬਾਣੀ ਸੀਰ ਕਰਕੇ ਪਵਿੱਤਰ ਪਵਿੱਤਰ ਹੋ ਜਾਂਦੇ ਹਨ। ਸੋ ਸਤਸੰਗ ਜੀ ਉਹਨਾਂ ਦੀ ਵਸਤਾ, ਜਿਹੜੀ ਨਿਸਕਾਮੀ ਉਪਾਸ਼ਕ ਗੁਰਸਿੱਖ ਨੇ ਉਹ ਮੁਕਤ ਹੋ ਜਾਂਦੇ।
ਤਥਾ ਭਜਨ ਕਰ ਸੁਖੀ ਰਹਿੰਦੇ,
ਉਹ ਭਜਨ ਕਰਕੇ ਸੁਖੀ ਰਹਿੰਦੇ ਨੇ। ਕੋਈ ਜਦ ਕਾਮਨਾ ਨਹੀਂ ਕਰਨੀ, ਕਾਮਨਾ ਤ੍ਰਿਸ਼ਨਾ ਮਾਰਦੀ ਹੈ ਹਰ ਵੇਲੇ।
ਜੇ ਗਿਆਨੀ ਜਗ ਪੂਰ ਲਖੰਤੇ,
ਚੌਥੇ ਨੰਬਰ ਤੇ ਖਾਲਸਾ ਹੀ ਮਾਫੀ ਪੱਟੇ ਵਾਲੇ ਜਿਹੜੇ ਰਾਜੇ ਦੇ ਨਾਲ ਸੰਬੰਧ ਰੱਖਦੇ। ਇੱਧਰ ਸਤਸੰਗੀ ਬ੍ਰਹਮ ਗਿਆਨੀ ਨੇ, ਉਹਨਾਂ ਨੂੰ ਵਾਹਿਗੁਰੂ ਵੱਲੋਂ ਸਤਸੰਗੀ ਸੁਤੰਤਰਤਾ ਆਈ ਹੈ। ਕੋਈ ਉਹਨਾਂ ਦੇ ਉੱਤੇ ਕਰਮਾਂ ਧਰਮਾਂ ਦਾ ਕੁੰਡਾ ਨਹੀਂ। ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਐਸੇ ਗੁਰਮੁਖ ਬ੍ਰਹਮ ਗਿਆਨੀ ਹਨ।
ਤਨ ਔਰ ਕਰਮ ਝੂਠ ਸਭ ਜਾਣੇ,
ਉਹਨਾਂ ਨੇ ਤਨ ਵੀ ਜਿਹੜਾ ਕਰਮ ਕਰਦਾ ਹੈ, ਜਦ ਸਰੀਰ ਹੀ ਝੂਠਾ ਮੰਨਿਆ, ਜਿਹੜਾ ਕੰਮ ਕਰੂ ਉਹ ਕਿਹਦਾ ਸੱਚਾ ਕਰੂਗਾ। ਉਹਨਾਂ ਨੇ ਸਰੀਰ ਦੀ ਹੰਗਤਾ ਹੀ ਨਹੀਂ ਰੱਖੀ ਮਨ ਵਿੱਚ।
ਹੰਤਾ ਮਮਤਾ ਕਬੂ ਨਾ ਠਾਣੇ,
ਨਾ ਉਹ ਮਮਤਾ ਮੋਹ ਕਰਦੇ ਆ ਕਿਸੇ ਦਾ, ਨਾ ਹੰਗਤਾ ਸਰੀਰ ਦੀ ਕਰਦੇ, ਦੋਨੋਂ ਹੀ ਚੱਕ ਦਿੱਤੀਆਂ ਉਹਨਾਂ ਬ੍ਰਹਮ ਗਿਆਨੀਆਂ ਨੇ।
ਜਿਉਂ ਸੂਰਜ ਟਿਕ ਤਮ ਨਹਿ ਜਾਏ,
ਜਿਵੇਂ ਸੂਰਜ ਦੇ ਨੇੜੇ ਕਦੇ ਹਨੇਰਾ ਨਹੀਂ ਜਾਂਦਾ ਹੈ।
ਤਥਾ ਕਰਮ ਤਿੰਨ ਕੋ ਨਾ ਲਪਾਏ, ਤਥਾ ਕਰਮ ਤਿੰਨ ਕੋ ਨਾ ਲਪਾਏ।
ਇਸੇ ਤਰ੍ਹਾਂ ਸਤਸੰਗ ਜੀ ਕਰਮ ਨਹੀਂ ਉਹਨਾਂ ਨੂੰ ਛੋਹਦੇ ਹਨ। ਅਗਿਆਨੀ ਨੂੰ ਪਾਪ ਵੀ ਲੱਗਦਾ ਪੁੰਨ ਵੀ ਲੱਗਦਾ, ਗਿਆਨਵਾਨ ਨੂੰ ਨਾ ਪੁੰਨ ਲੱਗੇ ਨਾ ਪਾਪ ਲੱਗੇ। ਕਿਉਂ? ਉਹਨਾਂ ਦੇ ਹੰਗਤਾ ਮਮਤਾ ਨਹੀਂ। ਸਤਸੰਗਤ ਜੀ ਹਰਿਦੁਆਰ ਆਦਿਕ ਤੀਰਥਾਂ ਦੇ ਉੱਤੇ ਕੁੰਭ ਲੱਗਦੇ ਬੜੇ ਬੜੇ, ਬੜੇ ਚੰਗੇ ਸ੍ਰੇਸ਼ਟ ਤੋਂ ਸ੍ਰੇਸ਼ਟ ਭਾਸ਼ਣ ਹੁੰਦੇ, ਆਪੋ ਆਪਣੇ ਮਤਾਂ ਦਾ ਪ੍ਰਚਾਰ ਹੁੰਦਾ, ਖਾਲਸਾ ਵੀ ਉੱਥੇ ਦੀਵਾਨ ਸਜਾਉਂਦਾ, ਸਾਧੂ ਨਿਰਮਲ ਭੇਖਦੇ, ਉਦਾਸੀਨ ਭੇਖਦੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ, ਵੱਡੇ ਵੱਡੇ ਦੀਵਾਨ ਲੱਗਦੇ, ਵਿਦਵਾਨ ਵਿਚਾਰਾਂ ਕਰਦੇ, ਗੁਰਮਤਿ ਦਾ ਪ੍ਰਚਾਰ ਵੀ ਉੱਥੇ ਹੁੰਦਾ। ਤੋ ਉੱਥੇ ਸਤਸੰਗੀ ਰਾਸਾਂ ਆਦਿਕ ਹੋਰ ਬਹੁਤ ਦਿਸ ਜਿੰਨੇ ਧਾਰਮਿਕ ਦਾਇਰੇ ਦੇ ਲੋਕ ਨੇ ਦੇਖਣੇ ਯੋਗ ਹੁੰਦੇ। ਮਹਾਂਭਾਰਤ ਦੇ ਜੰਗ ਦੇ ਵਿੱਚ ਸਤਸੰਗ ਜੀ ਧਨਖ ਸਿੱਟ ਕੇ ਪੜਕ ਦੇ ਨੇ ਸਿੱਟ ਦਿੱਤਾ ਇਸ ਨੇ ਅਰਜਨ ਨੇ, ਕਹਿੰਦਾ ਹੇ ਭਗਵਾਨ, ਕਹਿੰਦਾ ਐਸੀ ਖੇਡ, ਮੇਰੇ ਵਰਗਾ ਪਾਪੀ ਕੌਣ ਹੋਊ? ਆਹ ਸਭ ਜਿਤਨੇ ਨੇ ਕਹਿਰੋਂ ਮੇਰੇ ਭਰਾ ਹੀ ਨੇ, ਕੁੱਲ ਘਾਤੀ ਵਰਗਾ ਤਾਂ ਪਾਪੀ ਕੋਈ ਨਹੀਂ ਜਿਹੜਾ ਆਪਣੀ ਕੁੱਲ ਦਾ ਘਾਤ ਕਰੇ, ਮੈਂ ਨਹੀਂ ਲੜਾਂਗਾ। ਹੁਣ ਦੁਆਪਰ ਦਾ ਅਵਤਾਰ ਸੀ ਕ੍ਰਿਸ਼ਨ, ਉਹਨੇ ਜੰਗ ਕਰਵਾਉਣਾ ਸੀ ਗੁਰੂ ਕਸ਼ੇਤਰ ਦਾ, ਜਾਂ ਧਨਕ ਸਿੜ ਦਿੱਤਾ ਵੱਡੇ ਵੱਡੇ ਸੂਰਮਿਆਂ ਨੇ ਅਰਜਨ ਵਰਗਿਆਂ ਨੇ, ਫਿਰ ਜੰਗ ਨਹੀਂ ਹੋਣਾ। ਉਸ ਵੇਲੇ ਕ੍ਰਿਸ਼ਨ ਸਾਵਧਾਨ ਹੋ ਗਿਆ, ਗੀਤਾ ਦੁਆਰਾ ਉਪਦੇਸ਼ ਦਿੱਤਾ, ਕਹਿੰਦਾ ਹੇ ਅਰਜਨ, ਪਾਪ ਕਿਹਨੂੰ ਲੱਗਦਾ? ਇੱਕ ਤਾਂ ਕਿਸੇ ਨੂੰ ਮਾਰ ਕੇ ਆਪਣਾ ਲਾਭ ਨਾ ਹੁੰਦਾ ਹੋਵੇ, ਇੱਕ ਤੁਹਾਡੇ ਅੰਦਰ ਮਾਰਨ ਦੀ ਹੰਗਤਾ ਨਾ ਹੋਵੇ, ਤੁਹਾਨੂੰ ਕੋਈ ਪਾਪ ਨਹੀਂ ਲੱਗਦਾ। ਨਹੀਂ ਤਾਂ ਸਤਸੰਗੀ ਪਾਪ ਤੋਂ ਆਪਾਂ ਛੁੱਟ ਹੀ ਨਹੀਂ ਸਕਦੇ, ਤੁਲੇ ਜਾਂਦੇ, ਅਨੇਕਾਂ ਸਤਸੰਗੀ ਥੱਲੇ ਜੀਵ ਮਰ ਜਾਂਦੇ। ਰੋਟੀ ਪਕਾਉਂਦੇ ਸਤਸੰਗੀ ਅੱਗ ਚ ਬੇਅੰਤ ਹੋਰ ਕਿਤਨੇ ਕਿਤਨੇ ਜੀਵ ਸਤਸੰਗੀ ਸੜ ਜਾਂਦੇ। ਐਸ ਲੋਟ ਦਾ ਸਤਸੰਗੀ ਪਾਪ ਤੋਂ ਛੁੱਟ ਨਹੀਂ ਸਕਦਾ। ਜੇ ਕਹੀਏ ਵੀ ਪਾਪ ਕਰਕੇ ਨਹੀਂ ਕੋਈ ਹੰਗਤਾ ਕਰਦਾ, ਪਾਪ ਕਰਕੇ ਹੀ ਕਈ ਮੂਰਖ ਕਹਿੰਦੇ, ਦੇਖਿਆ ਜੇ ਮੈਂ ਨਾ ਹੁੰਦਾ ਖੂਨ ਹੋ ਹੀ ਨਹੀਂ ਸਕਣਾ, ਮੈਂ ਸੀਗਾ ਤਾਂ ਆਹ ਕੁਛ ਹੋਇਆ। ਚੋਰੀ ਡਾਕਾ ਮਾਰ ਕੇ ਵੀ ਲੋਕ ਹਉਮੈ ਧਾਰਦੇ ਕਿ ਮੇਰੇ ਬਿਨਾਂ ਨਹੀਂ ਸੀ ਹੋ ਸਕਦਾ। ਐਸੇ ਜਿਹੜੇ ਹਉਮੈ ਕਰਨ ਵਾਲੇ ਖੜਸੇ ਜੀ ਉਹਨਾਂ ਨੂੰ ਲੱਗਦਾ ਹੈ। ਔਰ ਬ੍ਰਹਮ ਗਿਆਨੀ ਹੈ ਜਿਹੜਾ ਉਹ ਸਰੀਰ ਨੂੰ ਜਦ ਝੂਠਾ ਸਮਝਦਾ, ਸਰੀਰ ਨਾਲ ਜਿਹੜੀ ਉਹਨਾਂ ਨੇ ਸੇਵਾ ਕਰਨੀ ਹੈ, ਸ਼ੁਭ ਕਰਮੀ ਕਰਦਾ ਬ੍ਰਹਮ ਗਿਆਨੀ, ਲੇਕਿਨ ਉਹ ਹੰਗਤਾ ਨਹੀਂ ਧਾਰਦਾ ਕਿ ਮੈਂ ਕੀਤਾ। ਉਹਦਾ ਫਲ
ਜੀਵਨ ਮੁਕਤ ਵਿਸਾਲ ਆਨੰਦ,
ਉਹਨੂੰ ਕਹਿੰਦੇ ਆ ਖਾਲਸਾ ਜੀਵਨ ਮੁਕਤੀ ਦਾ ਆਨੰਦ ਬ੍ਰਹਮ ਗਿਆਨੀ ਲੈਂਦੇ ਹਨ ਜਿੰਨਾ ਚਿਰ ਸਰੀਰ ਹੋਵੇ। ਗੁਰੂ ਘਰ ਵਿੱਚ ਸਤਸੰਗ ਜੀ ਮੁਕਤੀਆਂ ਨੇ, ਵਿਦੇਹ ਮੁਕਤੀ, ਜੀਵਨ ਮੁਕਤੀ, ਕੈਵਲ ਮੁਕਤੀ, ਇਹ ਮੁਕਤੀਆਂ ਗੁਰੂ ਘਰ ਵਿੱਚ ਮਿਲਦੀਆਂ। ਕਈ ਤਰਕ ਕਰਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਨਹੀਂ ਸੀ ਅਵਤਾਰ ਧਾਰਿਆ ਉਦੋਂ ਕਿਹੜਾ ਦੁਨੀਆਂ ਨੂੰ ਮੁਕਤੀ ਨਹੀਂ ਸੀ ਮਿਲਦੀ, ਉਦੋਂ ਕਿਹੜਾ ਦੁਨੀਆਂ ਜਾਪ ਨਹੀਂ ਸੀ ਜਪਦੀ, ਸਿੱਖਾਂ ਨੇ ਕਦੇ ਬਹੁਤਾ ਜਾਪ ਜਪਿਆ? ਸੋ ਖਾਲਸਾ ਜੀ ਜੁਗਾਂ ਜੁਗਾਂ ਅਨੁਸਾਰ ਅਵਤਾਰ ਹੋਏ, ਸਾਰੇ ਸਤਿਕਾਰ ਯੋਗ ਨੇ, ਸਤਿਯੁਗ ਤੈ ਮਾਣਿਓ ਛੱਡਿਓ ਬਲਬਾਬ ਨਿਭਾਇਓ, ਤੇਤੈ ਤੈ ਮਾਣਿਓ ਰਾਮ ਰਗ ਮਨਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਆਪ ਚੱਲੇ ਅਟਲ ਆਦਿ ਪੁਰਖ ਪਰਮਾਇਓ। ਲੇਕਿਨ ਖਾਲਸਾ ਜੀ ਉਦੋਂ ਆਹ ਮੁਕਤੀ ਨਹੀਂ ਸੀ ਮਿਲਦੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ। ਸਲੋਕ ਸਰੂਪ ਸਮੀਪ ਸਾਜੁਜ, ਇਹ ਚਾਰ ਮੁਕਤੀਆਂ ਬਕੁੰਠ ਧਾਮ ਵਿੱਚ ਮਿਲਦੀਆਂ ਸੀ। ਜਿਹਨਾਂ ਮੁਕਤੀਆਂ ਨੂੰ ਕਿਹਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਨੇ। ਗੁਰਸਿੱਖ ਉਹਨਾਂ ਮੁਕਤੀਆਂ ਨੂੰ ਨਹੀਂ ਚਾਹੁੰਦਾ। ਗੁਰੂ ਸਿੱਖ ਤਾਂ ਸਤਸੰਗੀ ਪਰਮੇਸ਼ਵਰ ਚ ਐਂ ਮਿਲ ਕੇ ਮੁਕਤੀ ਚਾਹੁੰਦਾ ਹੈ, ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਐਸੀ ਜਿਹੜੀ ਕੈਬਲ ਮੋਕਸ਼ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਮਿਲਦੀ ਹੈ।
ਨੇ ਵਿਆਪੇ ਕਬ ਮਨ ਤਨ ਦੁੰਦ,
ਉਹਨਾਂ ਦੇ ਸਾਥਾਂ ਦੀ ਮਨ ਵਿੱਚ ਕਦੇ ਵੀ ਦੁੰਦਬਾਦ ਨਹੀਂ ਹੈ।
ਸਿੱਖ ਬੂਜੇ ਤਿੰਨ ਕਰਮ ਮਹਾਨੇ, ਸਿੱਖ ਬੂਜੇ ਤਿੰਨ ਕਰਮ ਮਹਾਨੇ।
ਮਹਾਰਾਜ ਸਿੱਖਾਂ ਨੇ ਕਿਹਾ ਮਹਾਰਾਜ ਉਹ ਕੰਮ ਤਾਂ ਕਰਦੇ ਨੇ ਬ੍ਰਹਮ ਗਿਆਨੀ,
ਕਿਮ ਭੋਗੇ ਬਿਨ ਹੋਵਤ ਹਾਨੇ।
ਇਹ ਭੋਗੇ ਤੋਂ ਬਿਨਾਂ ਕਿਵੇਂ ਬ੍ਰਹਮ ਗਿਆਨੀਆਂ ਦੇ ਕਰਮ ਨਾਸ ਹੋ ਜਾਂਦੇ ਆ। ਵਸ਼ਮੇ ਭੁਗਤਵਿਆਂ ਕਰਤਾ ਕਰਤਵ ਸੁਭੰਗ ਭੁਗਤੰਗ ਨਾ ਖੀਏ ਤੇ ਕੋਟ ਜਨਮ ਜੋਦ ਜਦਾ ਰਪੀ। ਕਰੋੜਾਂ ਜਨਮ ਭਾਵੇਂ ਲੰਘ ਜਾਣ, ਪਰਮੇਸ਼ਵਰ ਦੇ ਦਰ ਵਿੱਚ ਦੇਰ ਹੈ ਅੰਧੇਰ ਨਹੀਂ। ਜਿਹੜਾ ਕਰੋਂਗੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜਿਆ ਕਿਸੇ ਥਾਏ। ਮਹਾਰਾਜ ਬ੍ਰਹਮ ਗਿਆਨੀ ਕਿਵੇਂ ਭੋਗੇ ਤੋਂ ਬਿਨਾਂ ਛੁੱਟ ਜਾਂਦੇ ਨੇ।
ਗੁਰੂ ਕਹੋ ਸੇਵਕ ਲੈ ਪੁੰਨ,
ਮਹਾਰਾਜ ਨੇ ਨਿਰਣਾ ਕਰਤਾ ਗੁਰਸਿੱਖੋ ਭਾਈ ਬੂਲੇ ਨੂੰ, ਭਾਈ ਸੂਜੇ ਨੂੰ। ਇਸੇ ਤਰ੍ਹਾਂ ਸਤਸੰਗ ਬਾਲੇ ਕ੍ਰਿਸ਼ਨ ਹੁਣ ਛੇ ਜਣੇ ਆਏ ਨੇ, ਇਹਨਾਂ ਦੀ ਤਸੱਲੀ ਕਰਾ ਰਹੇ ਨੇ ਕਿ ਬ੍ਰਹਮ ਗਿਆਨੀ ਜਿਹੜਾ ਸ਼ੁਭ ਕਰਮ ਕਰਦਾ ਉਹਦੇ ਸੇਵਕ ਸੇਵਾ ਕਰਨ ਵਾਲੇ ਫੜ ਲੈ ਜਾਂਦੇ, ਕਿ ਉਹਨੂੰ ਤਾਂ ਹੰਗਤਾ ਨਹੀਂ ਹੁੰਦੀ। ਜੋ ਉਹਨੇ ਸ਼ੁਭ ਕਰਮ ਕੀਤਾ ਕਿਸੇ ਬ੍ਰਹਮ ਗਿਆਨੀ ਨੇ, ਉਹਨੇ ਨਹੀਂ ਭੋਗਣਾ ਉਹਦਾ ਫਲ। ਉਹਦਾ ਫਲ ਜਿਹੜੇ ਉਹਦੀ ਸੇਵਾ 'ਚ ਲੱਗੇ ਨੇ ਨਾ ਉਹਨਾਂ ਨੂੰ ਮਿਲ ਜਾਣ। ਜਿਹੜਾ ਉਹਦੇ ਕੋਲੋਂ ਅਚਨਚੇਤ ਪਾਪ ਹੋ ਗਿਆ, ਪਾਪ ਤਾਂ ਬ੍ਰਹਮ ਗਿਆਨੀ ਕਰਦਾ ਨਹੀਂ, ਵਾਸਤਵਿਕ ਕਿਸੇ ਨੂੰ ਝਿੜਕਿਆ ਹੀ ਗਿਆ, ਕਿਸੇ ਦਾ ਦਿਲ ਦਿਖਾਉਣਾ ਵੀ ਮਹਾਂਪਾਪ ਹੈ, ਇਸ ਤਰ੍ਹਾਂ ਕੋਈ ਅਚਨਚੇਤ ਹੋ ਗਿਆ, ਉਹਦੀ ਨਿੰਦਿਆ ਕਰਨ ਵਾਲੇ ਲੈ ਜਾਂਦੇ ਹੈ, ਉਹ ਵੀ ਉਹਨੂੰ ਨਹੀਂ ਭੋਗਣਾ ਪੈਂਦਾ।
ਨਿੰਦਕ ਅਗਲੇ ਜੇ ਦੁੱਖ ਜਾਨੋ,
ਨਿੰਦਕ ਭਾਈ ਪਾਪ ਲੈ ਜਾਂਦੇ, ਪਾਪਾਂ ਦਾ ਫਲ ਲੈ ਜਾਂਦੇ ਹੈ। ਭਗਤੀ ਉਹਦੀ ਸੇਵਾ ਕਰਨ ਵਾਲੇ ਪੁੰਨਾਂ ਦਾ ਫਲ ਲੈ ਜਾਂਦੇ ਆ। ਬ੍ਰਹਮ ਗਿਆਨੀ ਨਿਰਲੇਪ ਦਾ ਨਿਰਲੇਪ,
ਬ੍ਰਹਮ ਗਿਆਨੀ ਨਿਰਲੇਪ ਸਦੀਵ,
ਐ ਭਾਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੈ।
ਨੇ ਫਲ ਕਰਮ ਤੈਨੂੰ ਕੋਥੀਵ,
ਉਹਦੇ ਕਰਮ ਸਤਸੰਗ ਜੀ ਹਰ ਵੇਲੇ ਨਿਸਫਲ ਨੇ, ਫਲ ਨਹੀਂ ਦਿੰਦੇ।
ਐਸੇ ਸੁਣ ਕਰ ਗੁਰ ਕੇ ਬੈਨ,
ਇਹ ਸੋਹਣੇ ਬਚਨ ਸੁਣ ਕੇ ਗੁਰੂ ਅਰਜਨ ਦੇਵ ਜੀ ਦੇ,
ਸਿੱਖਣ ਪਾਈ ਹਿਰਦੇ ਚੈਨ,
ਛਿਆਂ ਸਿੱਖਾਂ ਨੇ ਹਿਰਦੇ ਸ਼ਾਂਤੀ ਪ੍ਰਾਪਤ ਕਰ ਲਈ।
ਵਿਸ਼ਨੂੰ ਹੁਤੋ ਵੀ ਬੜਾ ਜੋਏ,
ਇਹ ਖਾਲਸਾ ਹੀ ਸਦਾ ਵਾਸਤੇ ਭਾਉ ਭਗਤੀ ਚ ਲੱਗ ਗਏ। ਮਹਾਰਾਜ ਨੇ ਤਸੱਲੀ ਕਰਾ ਦਿੱਤੀ, ਇੱਕ ਸਤਸੰਗ ਬੀਬੜੇ ਗੋਤ ਦਾ ਭਾਈ ਵਿਸ਼ਨੂੰ ਸੀ ਸਿੱਖ,
ਸੁੰਦਰ ਮਾਛੀ ਮਿਲ ਕਰ ਦੋਏ,
ਇੱਕ ਮਾਛੀ ਅੱਲ ਵਾਲਾ ਇੱਕ ਭਾਈ ਸੁੰਦਰ ਸੀ, ਇਹ ਦੋਨੋਂ ਆਏ ਹਨ ਵਿਸ਼ਨੂੰ ਤੇ ਸੁੰਦਰ।
ਸ੍ਰੀ ਅਰਜਨ ਕੀ ਸਰਣੀ ਆਏ,
ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਆਏ,
ਹੋਏ ਦੀਨ ਚਰਨੀ ਲਿਪਟਾਏ,
ਬਹੁਤ ਹੀ ਨਿਮਰਤਾ ਭਾਵ ਧਾਰ ਕੇ ਖਾਲਸਾ ਜੀ ਮਹਾਰਾਜ ਦੇ ਚਰਨਾਂ ਨੂੰ ਲਿਪਟ ਗਏ।
ਕਹੋ ਕੇ ਹਮਰੋ ਕਰੋ ਉਦਾਰਾ,
ਕਹਿੰਦੇ ਮਹਾਰਾਜ ਸਾਨੂੰ ਤਾਂ ਆਉਂਦਾ ਨੀ ਕੁਝ, ਨਾ ਪੜ੍ਹੇ ਆ ਨਾ ਲਿਖੇ ਆ, ਕਿਰਪਾ ਕਰੋ ਸਾਡਾ ਵੀ ਉਧਾਰ ਕਰ ਦਿਓ।
ਜੈ ਕਹਿ ਤੁਮਰੋ ਸੋ ਜਸ ਉਦਾਰਾ,
ਅਸੀਂ ਮਹਾਰਾਜ ਜਿੱਥੇ ਕਿੱਥੇ ਤੁਹਾਡਾ ਬੜਾ ਭਾਰੀ ਜਸ ਸੁਣਿਆ ਹੈ। ਗੁਰੂ ਅਰਜਨ ਦੇਵ ਜੀ, ਧਰਨ ਗਗਨ ਨਭ ਖੰਡ ਮੈਂ ਜੋਤ ਸਰੂਪੀ ਰਹੋ ਭਾਰ, ਭਨ ਮਥੁਰਾ ਕੁਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਬੜਾ ਭਾਰੀ ਤੁਹਾਡਾ ਜਸ ਸੁਣਿਆ ਅਸੀਂ।
ਸ੍ਰੀ ਮੁਖ ਤੇ ਫੁਰਮੈਨ ਕੀਨ,
ਮਹਾਰਾਜ ਨੇ ਇਹਨਾਂ ਦੋਨਾਂ ਨੂੰ ਵਿਸ਼ਨੂੰ ਤੇ ਸੁੰਦਰ ਨੂੰ ਸਿੱਖਿਆ ਦਿੱਤੀ,
ਸੇਵਾ ਕਰੋ ਹੋਏ ਮਨ ਦੀਨ।
ਦੇਖ ਲੋ ਖਾਲਸਾ ਜੀ, ਨਾਮ ਜਪਣ ਦੀ ਕੋਈ ਇਹਨਾਂ ਨੂੰ ਸਿੱਖਿਆ ਨਹੀਂ ਦਿੱਤੀ, ਕੋਈ ਮਾਲਾ ਨਹੀਂ ਫੜਾਈ। ਇਹਨੂੰ ਕਹਿੰਦੇ ਭਾਈ ਤੁਹਾਡਾ ਕਲਿਆਣ ਹੋਜੂ, ਸੇਵਾ ਕਰਿਆ ਕਰੋ।
ਸੁੰਦਰ ਬਣ ਤੇ ਕਾਸ਼ਟਿਆਂ ਨੇ,
ਕੀ ਸਤ ਸੰਗਤ ਜੀ ਲੱਗੇ ਸੇਵਾ ਕਰਨ। ਇਹ ਜਿਹੜਾ ਸੁੰਦਰ ਸੀ ਉਹਦਾ ਤਾਂ ਸਤਸੰਗ ਜੀ ਚੱਕ ਲਿਆ ਉਹਨੂੰ ਤਾਂ ਖੁਆੜਾ। ਲੰਗਰ ਵਾਸਤੇ ਰੋਜ਼ ਜੰਗਲ ਵਿੱਚੋਂ ਸਤਸੰਗ ਜੀ ਦੋ ਭਾਰ ਲੱਕੜਾਂ ਦੇ ਵੱਢ ਵੱਢ ਕੇ ਲਿਆਇਆ ਕਰਦਾ।
ਜਲ ਲਿਆਵੇ ਪਰ ਦੇਗ ਸਥਾਨੇ,
ਜਦੋਂ ਸਤਸੰਗ ਜੀ ਲੱਕੜਾਂ ਦੇ ਭਾਰ ਲੈ ਆਉਂਦਾ ਫਿਰ ਵੀ ਵਿਹਲਾ ਨਹੀਂ ਬੈਠਣਾ, ਫਿਰ ਜਲ ਢੋਣਾ ਲੰਗਰ ਵਾਸਤੇ।
ਵਿਸ਼ਨੂੰ ਪਿਛਲੀ ਨਿਸ਼ਮੈ ਜਾਗੇ,
ਸੁੰਦਰ ਨੇ ਤਾਂ ਖਾਲਸਾ ਜੀ ਜਲ ਜਮ੍ਹਾਂ ਕਰਨਾ ਤੇ ਲੱਕੜਾਂ ਬਾਹਰੋਂ ਲਿਆਉਣੀਆਂ, ਇਹ ਸੇਵਾ ਕਰਨੀ ਸੰਗਤ ਦੀ। ਜਿਹੜਾ ਵਿਸ਼ਨੂੰ ਸੀ ਉਹਨੇ ਤੜਕੇ ਉੱਠ ਕੇ ਖਾਲਸਾ ਜੀ ਚੁੱਲ੍ਹੇ ਜੱਗ ਬਾਲ ਲੈਣੀ ਲੱਕੜਾਂ ਤੇ ਪਾਣੀ ਗਰਮ ਕਰਨਾ ਸ਼ੁਰੂ ਕਰ ਦੇਣਾ।
ਉੱਠ ਸਿੱਖਣ ਕੀ ਸੇਵਾ ਲਾਗੇ,
ਜਿੰਨੀ ਸਿੱਖ ਸੰਗਤ ਦੀ ਸਾਰਿਆਂ ਦੇ ਗਰਮ ਪਾਣੀ ਨਾਲ ਸਤਸੰਗ ਜੀ ਇਸ਼ਨਾਨ ਕਰਾਉਣਾ, ਆਪ ਮਲਣਾ ਸਿੱਖਾਂ ਨੂੰ,
ਕਰਵਾਵੇ ਜਲ ਤਪਤ ਇਸ਼ਨਾਨ,
ਗੱਤੇ ਪਾਣੀ ਦੇ ਨਾਲ ਸਾਰੇ ਸਿੱਖਾਂ ਦਾ ਇਸ਼ਨਾਨ ਕਰਨਾ। ਠੰਡੀ ਰੁੱਤ ਵਿੱਚ ਵਿਸ਼ਨੂੰ ਨੇ ਇਹ ਸੇਵਾ ਲਈ, ਉਹਨੇ ਬਾਹਰੋਂ ਲੱਕੜਾਂ ਲਿਆਉਣੀਆਂ ਸੁੰਦਰ ਨੇ।
ਪਾਕੀ ਮੈਲ ਕਰੇ ਸਭਾਨ,
ਕਿਉਂ ਖਾਲਸਾ ਜੀ ਸੇਵਾ ਕਰਦਿਆਂ ਦੀ ਗੁਰਸਿੱਖਾਂ ਦੇ ਸਰੀਰ ਦੀ ਮੈਲ ਲਾਉਂਦਿਆਂ ਲਾਉਂਦਿਆਂ ਦੀ ਆਪਦੇ ਮਨ ਦੀ ਮੈਲ ਲੈ ਗਈ। ਜਿੰਨੇ ਵਿਸ਼ਿਆਂ ਵਿਕਾਰਾਂ ਦੀ ਸਤਸੰਗਤ ਜੀ ਮੈਲ ਸੀ ਉਹ ਸਭ ਲਾ ਲਈ ਦੋਨਾਂ ਨੇ।
ਗੁਰ ਉਪਦੇਸ਼ ਸੁਣਿਓ ਮਨ ਲਾਏ,
ਜਦੋਂ ਖਾਲਸਾ ਜੀ ਫੱਟੀ ਸਾਫ਼ ਹੋਵੇ ਫਿਰ ਲਿਖਣਾ ਕੀ ਔਖਾ, ਜੇ ਪਹਿਲਾਂ ਹੀ ਕਾਲੀ ਆ ਉੱਥੇ ਲਿਖ ਝੱਖਾ ਮਾਰੀ ਜਾਓ, ਕੁਛ ਨਹੀਂ ਲਿਖਿਆ ਜਾਂਦਾ। ਜਦ ਐਨ ਮਨ ਸਾਫ਼ ਹੋ ਗਿਆ ਖਾਲਸਾ ਜੀ ਆਪੇ ਹੀ ਜੁੜ ਗਿਆ। ਇੱਥੇ ਕਹਿੰਦੇ ਰਹੇ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਸਤਸੰਗ ਜੀ ਮਨ ਕਿਤੇ ਕਿਸੇ ਹੱਥ 'ਚ ਫੜਿਆ ਵੀ ਟਿਕਾ ਦੇਉਂਗੇ ਆਪਾਂ। ਜਿੰਨਾ ਚਿਰ ਸੇਵਾ ਨਿਸਕਾਮਤਾ ਦੇ ਸਹਿਤ ਕਰਕੇ ਕੁਰਬਾਨੀ ਨਹੀਂ ਕਰੀ ਦੀ ਸਤਸੰਗ ਜੀ, ਉਨਾ ਚਿਰ ਮਨ ਉੱਜਲ ਨਹੀਂ ਹੁੰਦਾ, ਫਿਰ ਟਿਕੇਗਾ ਸ਼ਬਦ ਦੇ ਆਸਰੇ। ਸਹਿਜੇ ਸਹਿਜੇ ਖਾਲਸਾ ਜੀ ਇਹੀ ਸੇਵਾ ਕਰਦਿਆਂ ਨੇ ਇਹਨਾਂ ਨੇ ਜਨਮ ਸਫਲਾ ਕਰ ਲਿਆ।
ਲਾਗੇ ਸੇਵ ਕਰਨ ਸਮਦਾਏ,
ਸਾਰੀ ਸੇਵਾ ਗੁਰੂ ਘਰ ਦੀ ਲੱਗੇ ਕਰਨ।
ਪ੍ਰਾਪਤ ਅੰਤ ਸਮੇਂ ਕਲਿਆਣ,
ਅੰਤ ਦੇ ਸਮੇਂ ਖਾਲਸਾ ਜੀ ਗੁਰੂ ਸਾਹਿਬ ਦੀ ਬਾਂਹ ਫੜਦੇ ਹਨ, ਇਹਨਾਂ ਦੀ ਕਲਿਆਣ ਹੋਈ, ਜੰਮਣ ਮਰਨ ਮੇਟ ਲਿਆ ਸਦਾ ਵਾਸਤੇ।
ਜਨਮ ਮਰਨ ਕੇ ਬੰਧਨ ਹਾਨ,
ਸਭ ਤੋਂ ਦੁੱਖ ਭਾਈ ਜੰਮਣ ਮਰਨ ਦਾ ਹੈ, ਇਹ ਸਭ ਬੰਧਨ ਚੱਕੇ ਗਏ ਦੋਨਾਂ ਦੇ, ਨਾਲੇ ਸੁੰਦਰ ਦੇ ਨਾਲੇ ਸਤਸੰਗਤ ਜੀ ਇਹ ਵਿਸ਼ਨੂੰ ਦੇ।
ਜੱਟੂ ਭਾਨੂ ਤ੍ਰਿਤੀਏ ਨਿਹਾਲੂ,
ਇਹ ਖਾਲਸਾ ਜੀ ਸਮਾਂ ਸੰਪੂਰਨ ਹੋਇਆ ਇੱਥੇ ਵਿਸਰਾਮ ਦਿੰਦੇ ਹਾਂ। ਜੱਟੂ ਭਾਲੂ ਨਿਹਾਲੂ ਆਦਿਕ ਸਤਸੰਗ ਜੀ ਚਾਰ ਸਿੱਖ ਹੋਰ ਆ ਰਹੇ ਨੇ, ਇਹ ਮਹਾਰਾਜ ਮੂਹਰੇ ਬੇਨਤੀ ਕਰਨਗੇ, ਸੱਚੇ ਪਾਤਸ਼ਾਹ ਤੁਹਾਡੀ ਬਾਣੀ ਨਹੀਂ ਸਾਨੂੰ ਸਮਝ ਆਉਂਦੀ, ਕਿਤੇ ਤੁਹਾਨੂੰ ਕਹਿ ਦਿੰਦੇ ਹੋ ਕਰੇ ਕਰਾਏ ਆਪੇ ਆਪ ਮਾਨਸ ਕੇ ਕੁਛ ਨਾ ਹੀ ਹਾਥ, ਬਈ ਜੋ ਕੁਛ ਕਰਦਾ ਉਹੀ ਕਰਦਾ ਹੈ, ਤਾਂ ਫਿਰ ਜੋ ਅਸੀਂ ਮਨ ਮਰਜ਼ੀ ਕਰੀ ਚੱਲਦੇ ਹਾਂ ਕਰਦਾ ਤਾਂ ਉਹੀ ਹੈ, ਪਾਪ ਪੁੰਨ ਦੀ ਵਿਚਾਰ ਕਰਨ ਦੀ ਕੀ ਲੋੜ ਹੈ। ਕਿਤੇ ਕਹਿ ਦਿੰਦੇ ਹੋ ਮਹਾਰਾਜ ਵੀ ਸਮਝ ਕੇ ਕਰਮ ਕਰਨੇ ਚਾਹੀਦੇ ਆ, ਧਰਮ ਰਾਜਾ ਦੰਡ ਦੇਊਗਾ, ਫਿਰ ਜਦ ਉਹੀ ਕਰਦਾ ਮਹਾਰਾਜ ਸਾਨੂੰ ਤਾਂ ਸਮਝ ਨਹੀਂ ਆਉਂਦੀ, ਕਿਤੇ ਪੰਕਤੀਆਂ 'ਚ ਕੁਛ ਲਿਖਿਆ ਕਿਤੇ ਕੁਛ ਲਿਖਿਆ ਹੋਇਆ। ਮਹਾਰਾਜ ਉੱਤਰ ਦੇਣਗੇ ਭਾਈ ਸਿੱਖੋ, ਜਿੰਨੀ ਬਾਣੀ ਆ ਵੱਖਰੇ ਵੱਖਰੇ ਅਧਿਕਾਰੀਆਂ ਵਾਸਤੇ ਹੈ, ਕੁਛ ਬ੍ਰਹਮ ਗਿਆਨ ਨੂੰ ਸੂਚਿਤ ਕਰਦੀ ਹੈ, ਕੁਛ ਉਪਾਸ਼ਕਾਂ ਨੂੰ, ਜਿਸ ਪ੍ਰਕਾਰ ਪਿੱਛੇ ਦੱਸ ਦਿੱਤਾ ਕਿ ਚਾਰ ਪ੍ਰਕਾਰ ਦੇ ਸਿੱਖ ਨੇ, ਨਿਸਕਾਮੀ ਹਨ, ਸੁਕਾਮੀ ਹਨ, ਉਪਾਸ਼ਕ ਹਨ, ਬ੍ਰਹਮ ਗਿਆਨੀ ਹਨ, ਵਿਖਈ ਹਨ, ਸਤਸੰਗੀ ਹਨ, ਗੁਰਮੁਖ ਨੇ, ਇਹੋ ਜਿਹੇ ਸਤਸੰਗ ਜੀ ਸਨਮੁਖ ਨੇ, ਉਹਨਾਂ ਨੂੰ ਵੱਖਰਾ ਵੱਖਰਾ ਸਾਰੀ ਬਾਣੀ ਵਿੱਚ ਉਪਦੇਸ਼ ਹੈ। ਜੇ ਮਨਮੁਖ ਆ ਜਾਵੇ ਉਹਨੂੰ ਕੁਛ ਉਪਦੇਸ਼ ਹੋਰ ਹੈ, ਉਹਨੂੰ ਤਾਂ ਮਾਰਾ ਤਾੜ ਕੇ ਕਹਿਣਗੇ ਰੇ ਪਾਪੀ ਤੂੰ ਕਮਨ ਕੀ ਗਤਮ ਦੀਨ, ਨਿਮ ਘਰੀ ਨਾ ਸਿਮਰ ਸਵਾਮੀ ਜੀਓ ਪਿੰਡ ਜਨ ਦੀਨ, ਉਹਨੂੰ ਤਾੜ ਕੇ ਬੋਲਣਗੇ। ਗੁਰਸਿੱਖ ਨੂੰ ਤਾੜ ਕੇ ਕਿੱਥੇ ਬੋਲਿਆ ਜਾਂਦਾ ਹੈ? ਘਰਾਂ ਵਿੱਚ ਬੱਚਿਆਂ ਨੂੰ ਸਤਸੰਗ ਜੀ ਕਿਸੇ ਨੂੰ ਤੁਸੀਂ ਤਾੜ ਕੇ ਉਪਦੇਸ਼ ਦਿੰਦੇ ਹੋ, ਕਿਸੇ ਨੂੰ ਸਤਸੰਗਤ ਜੀ ਬਹੁਤ ਹੀ ਪਿਆਰ ਨਾਲ। ਜੇ ਦੂਜਾ ਕਹਿੰਦਾ ਬਈ ਇਹ ਦੂਜੇ ਬੱਚੇ ਨੂੰ ਤੂੰ ਪਿਆਰ ਨਾਲ ਬੁਲਾਇਆ, ਇਹਨੂੰ ਕਿਉਂ? ਕਹਿੰਦਾ ਇਹ ਗਿੰਝਿਆ ਆਇਆ, ਜੇ ਐਂ ਨਾ ਬੋਲੀਏ ਲੋਟ ਨਹੀਂ ਰਹਿੰਦਾ। ਇਹ ਗ੍ਰਿਸਤੀ ਨੂੰ ਢੰਗ ਹੁੰਦਾ ਸਤਸੰਗਤ ਜੀ ਆਪਣੇ ਬੱਚਿਆਂ ਨੂੰ ਪਾਲਣ ਦਾ। ਮਹਾਰਾਜ ਵੀ ਕਹਿਣਗੇ ਭਾਈ ਜਿੰਨੀ ਬਾਣੀ ਹੈ ਵੱਖਰੇ ਵੱਖਰੇ ਅਧਿਕਾਰੀਆਂ ਪ੍ਰਤੀ ਉਚਾਰੀ ਹੋਈ ਹੈ, ਇਹ ਤੁਹਾਨੂੰ ਨਿਰਣਾ ਕਰਕੇ ਦੱਸਦੇ ਹਾਂ। ਇਹ ਕਥਾ ਖਾਲਸਾ ਜੀ ਕੱਲ੍ਹ ਨੂੰ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਆਪ ਸਤਸੰਗ ਜੀ ਰਾਗੀ ਸਿੰਘਾਂ ਤੋਂ ਰਸ ਪੰਨਾ ਕੀਰਤਨ ਸਰਵਣ ਕਰੋ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।